سترى بيضها ستگر کا سرد سنگا جد انتر نہ پجو چاہو روزانے اتھار دبو ستنے گئی وہا ستگر کا سرد سن میں جاگے انتر میں اپجے چاہو شریر جلو گن باہر جو گر تار میں کمائے جگت جلندا دیکھنا ہمیں دوجا پائے نانک گور سرمائی ابارے سچ مان شبد تیار تیجا سبد رت ہم گئی شبانتی نار پر کا پہن سدا چل سیج سہانی سدا تیر راو ہر بار پایا نار نہ ہر مر نہ کدے دکھ لگ سدا سہاگن نار نانک ہر پرب میل لئی برکا ہیت پیار پوڑی دنیا گر گوپیا اپنا تو نر برواری ہر جیو تن کا درشن نہ کرو پاپشت ہدواری او ہے تر تر پھر ہے کشد مان جو ترکت ناری ود بھاجی سنگت ملے گرمکھ سواری ہر ملو ستگر دیا کار گر کو بلہاری ود بھاگی سنگت ملے گرمکھ سواری ہر ملو ستگر دیا کار گر کا بلہاری
ستگرو غریب نواز بھگت پاون بھگت وچھو کرپا ندان مہران دے سائیں جگو جگ اٹل ستگرو سری گرو گرنتھ صاحب جی کی پرم پوتر حضوری وچ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਈ ਸ੍ਰੀ ਮੁੱਖ ਵਾਕ ਦੀ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਹਿੱਤ ਗੁਰਚਰਨਾਂ ਵਿੱਚ ਸੁਭਾਏ ਮਾਨ ਸਾਧ ਸੰਗਤ ਜੀਓ, ਗੁਰੂ ਕੀ ਅਪਾਰ ਕਿਰਪਾ ਦੇ ਨਾਲ ਇਹ ਵੱਡਿਆਂ ਭਾਗਾਂ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਕਾ ਪਰਮ ਪਵਿੱਤਰ ਫੁਰਮਾਨ ਹੈ, ਪਾਰ ਬ੍ਰਹਮ ਹੋਇਆ ਸਹਾਈ, ਕਥਾ ਕੀਰਤਨ ਸੁਖਦਾਈ। ਵਾਹਿਗੁਰੂ ਆਪ ਸਹਾਇਕ ਹੋਵੇ, ਆਪ ਆਪਣੀ ਕਿਰਪਾ ਕਰੇ, ਆਪ ਮਦਦਗਾਰ ਹੋਵੇ ਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਿਲ ਕੇ ਗੁਰਬਾਣੀ ਦੇ ਕੀਰਤਨ ਅਤੇ ਕਥਾ ਨਾਲ ਜੋੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜੋ ਵਾਹਿਗੁਰੂ ਦਾ ਕੀਰਤਨ ਤੇ ਪਰਮਾਤਮਾ ਦੇ ਦਰ ਦੀ ਕਥਾ ਵਿਚਾਰ ਆਤਮਾ ਨੂੰ ਸੁਖ ਦੇਣ ਵਾਲੇ ਹਨ, ਸੋ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਦਿਨਾਂ ਦੇ ਵਿੱਚ ਆਪਾਂ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਆਗਮਨ ਪੁਰਬ ਮਨਾ ਰਹੇ ਹਾਂ। ਸਮੁੱਚੇ ਰੂਪ ਵਿੱਚ ਕੁੱਲ ਸੰਸਾਰ ਦੇ ਵਿੱਚ ਤੇ ਵਿਸ਼ੇਸ਼ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਰਸਾਈ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਕਾ ਇਹ 550 ਸਾਲਾ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰਮਤਿ ਸਮਾਗਮਾਂ ਦੀ ਆਰੰਭਤਾ ਹੋ ਚੁੱਕੀ ਹੈ ਤੇ ਇਹੋ ਜਿਹੇ ਸੁਭਾਗੇ ਮੌਕੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਤੇ ਇਸ ਪਾਵਨ ਅਸਥਾਨ ਤੇ ਸਤਸੰਗਤ ਕਰਨ ਦਾ ਸੁਭਾਗ ਇਹ ਹੋਰ ਵੀ ਗੁਰੂ ਕੀ ਕਿਰਪਾ ਦੀ ਨਿਸ਼ਾਨੀ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਕੇ ਪਰਮ ਪਵਿੱਤਰ ਅਸਥਾਨ, ਜਿਸ ਬਾਰੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਹਨ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਉਸ ਮਹਾਨ ਪਰਮ ਪਵਿੱਤਰ ਪਾਵਨ ਅਸਥਾਨ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦਿਆਂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬ ਜੀ ਰਸਨਾ ਤੋਂ ਆਪ ਜੀ ਨੇ ਸੋ ਗੁਰੂ ਕਾ ਸ਼ਬਦ ਸਰਵਣ ਕੀਤਾ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸੋਲਠ ਰਾਗ ਦੀ ਵਾਰ ਦੇ ਵਿੱਚ ਸੁਭਾਏ ਮਾਨ ਹੈ, ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 651 ਉੱਪਰ ਦਰਜ ਹੈ। ਗੁਰਬਾਣੀ ਦੇ ਪ੍ਰੇਮੀ ਨਿਤਨੇਮੀ ਗੁਰਸਿੱਖ ਪਿਆਰੇ ਜਾਣਦੇ ਹਨ ਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੱਖ ਵੱਖ ਰਾਗਾਂ ਵਿੱਚ 22 ਵਾਰਾਂ ਉਚਾਰਨ ਕੀਤੀਆਂ ਹਨ। ਵਾਰ ਦੀ ਜਿਹੜੀ ਚਾਲ ਹੁੰਦੀ ਹੈ ਉਹ ਕਵਿਤਾ ਦੀ ਛੰਦਾਬੰਦੀ ਦੀ ਚਾਲ ਪੌੜੀਆਂ ਵਿੱਚ ਹੋਇਆ ਕਰਦੀ ਹੈ ਤੇ 20 ਵਾਰਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਪੌੜੀਆਂ ਦੇ ਨਾਲ ਸਲੋਕ ਵੀ ਸੰਮਿਲਿਤ ਕੀਤੇ ਹਨ। ਉਹਨਾਂ ਸਾਰੀਆਂ ਵਾਰਾਂ ਦੇ ਵਿੱਚੋਂ ਇਹ ਜੋ ਸੋਠ ਰਾਗ ਦੀ ਵਾਰ ਹੈ ਇਹ ਵੀ ਸਲੋਕਾਂ ਦੇ ਸਹਿਤ ਹੈ। ਇਸ ਦੇ ਆਰੰਭ ਵਿੱਚ ਸਿਰਲੇਖ ਹੈ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ। ਇਸ ਤੋਂ ਭਾਵ ਹੈ ਕਿ ਸੋਠ ਰਾਗ ਦੀ ਵਾਰ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਇਸ ਤੋਂ ਫਿਰ ਅੱਗੇ ਇਹ ਭਾਵ ਕਿ ਇਸ ਵਾਰ ਦੀਆਂ ਜਿੰਨੀਆਂ ਵੀ ਪੌੜੀਆਂ ਹਨ ਉਹ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕਰਕੇ ਕੁੱਲ ਲੋਕਾਈ ਨੂੰ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋਠ ਰਾਗ ਵੀ ਇਸ ਵਾਰ ਦੇ ਵਿੱਚ ਜ਼ਿਆਦਾਤਰ ਸਲੋਕ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਆਏ ਹਨ। ਤੇ ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਹੈ ਇਹ ਸਲੋਕਾਂ ਦੇ ਸਮੇਤ ਸੋਰਖ ਰਾਗ ਦੀ 23ਵੀਂ ਪੌੜੀ ਹੈ। ਸਤਿਗੁਰੂ ਜੀ ਇਹਦੇ ਵਿੱਚ ਜੋ ਸਾਨੂੰ ਮੁਬਾਰਕ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਚੁੱਪ ਬਿਰਤੀਆਂ ਗੁਰ ਚਰਣਾਂ ਵਿੱਚ ਇਕਾਗਰ ਕਰਦਿਆਂ ਹੋਇਆਂ, ਲਿਵ ਸੁਰਤ ਨੂੰ ਗੁਰ ਸ਼ਬਦ ਨਾਲ ਜੋੜਦਿਆਂ ਹੋਇਆਂ, ਸ਼ਰਧਾ ਭਾਵਨਾ ਤੇ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਰੂਪ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਦਿਆਂ ਹੋਇਆਂ ਉਪਦੇਸ਼ ਫਰਮਾ ਰਹੇ ਨੇ। ਸਲੋਕ ਅੱਖਰ ਦੇ ਜੇ ਆਪਾਂ ਅਰਥੀ ਅੱਖਰੀ ਅਰਥ ਵਿਚਾਰੀਏ ਤਾਂ ਇਸ ਦੇ ਕਈ ਅਰਥ ਕੋਸ਼ਾਂ ਦੇ ਵਿੱਚ ਦਰਜ ਨੇ। ਜਦ ਕਾਵਿ ਰਚਨਾ ਕੀਤੀ ਜਾਂਦੀ ਹੈ, ਕਵੀ ਜਨ ਜਾਣਦੇ ਹਨ ਕਿ ਕਾਵਿ ਰਚਨਾ ਵਿੱਚ ਅਨੇਕ ਪ੍ਰਕਾਰ ਦੀ ਛੰਦਾਬੰਦੀ ਹੁੰਦੀ ਹੈ ਤੇ ਉਸ ਅਨੇਕ ਤਰ੍ਹਾਂ ਦੀ ਛੰਦਾਬੰਦੀ ਵਿੱਚੋਂ ਜਿਵੇਂ ਕਿ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਜਾਪ ਸਾਹਿਬ ਪੜ੍ਹਦੇ ਹਾਂ, ਭੁਜੰਗ ਪ੍ਰਜਾਤ ਛੰਦ ਸ਼ਤਾ ਛੰਦ ਤੋਂ ਜਾਪ ਸਾਹਿਬ ਦੀ ਆਰੰਭਤਾ ਹੋ ਕੇ ਫਿਰ ਭੁਜੰਗ ਪ੍ਰਜਾਤ ਛੰਦ, ਚਾਤਰੀ ਛੰਦ ਇਤਿਹਾਸਕ ਅਨੇਕਾਂ ਛੰਦ ਆ ਕੇ ਫਿਰ ਭੁਜੰਗ ਪ੍ਰਜਾਤ ਛੰਦ ਤੇ ਸਮਾਪਤੀ ਹੁੰਦੀ ਹੈ। ਇਉਂ ਇਹ ਬਹੁਤ ਲੰਬੀ ਚੌੜੀ ਤੇ ਡੂੰਘੀ ਵਿੱਦਿਆ ਹੈ। ਇਸੇ ਤਰ੍ਹਾਂ ਸਲੋਕ ਛੰਦਾਬੰਦੀ ਦੀ ਇੱਕ ਚਾਲ ਦਾ ਨਾਮ ਹੈ ਤੇ ਸਲੋਕ ਆਮ ਤੌਰ ਤੇ ਦੋਹਰੇ ਦੀ ਸੂਰਤ ਵਿੱਚ ਹੋਇਆ ਕਰਦਾ ਹੈ। ਜਿਵੇਂ ਦੋਹਰਾ ਹੁੰਦਾ ਹੈ, ਮਾਤ੍ਰਕ ਛੰਦ ਹੈ, 13 ਔਰ 11 ਦੇ ਹਿਸਾਬ ਨਾਲ 24 ਮਾਤਰਾ ਇਸ ਦੀਆਂ ਹੁੰਦੀਆਂ ਨੇ। ਪੰਗਤੀ ਦੇ ਵਿਸਰਾਮ ਤੋਂ ਪਹਿਲਾਂ 13 ਮਾਤਰਾ ਤੇ ਵਿਸਰਾਮ ਤੋਂ ਬਾਅਦ 11 ਮਾਤਰਾ, ਇਉਂ 24 ਮਾਤਰਾ ਦਾ ਦੋਹਰਾ ਹੁੰਦਾ ਹੈ। ਸਲੋਕ ਵੀ ਦੋਹਰੇ ਦੀ ਚਾਲ ਵਿੱਚ ਹੁੰਦਾ ਹੈ। ਫਰਕ ਕੇਵਲ ਇਤਨਾ ਕਿ ਜੋ ਦੋਹਰਾ ਹੁੰਦਾ ਹੈ ਉਹ ਕੇਵਲ ਦੋ ਪੰਗਤੀਆਂ ਦਾ ਹੁੰਦਾ ਹੈ ਤੇ ਸਲੋਕ ਦੋ ਪੰਗਤੀਆਂ ਦਾ ਵੀ ਹੋ ਸਕਦਾ ਤੇ ਦੋ ਤੋਂ ਵਧੀਕ। ਗਿਣਤੀ ਦਾ ਕੋਈ ਹੱਦ ਬੰਨਾ ਨਹੀਂ, ਉਚਾਰਨ ਕਰਨ ਹਾਰੇ ਉੱਪਰ ਨਿਰਭਰ ਕਰਦਾ ਕਿ ਉਹ ਆਪਣੀ ਕਾਵਿ ਰਚਨਾ ਵਿੱਚ ਸਲੋਕ ਦੀਆਂ ਕਿੰਨੀਆਂ ਪੰਗਤੀਆਂ ਰੱਖਦਾ। ਸੋ ਸਲੋਕ ਛੰਦਾਬੰਦੀ ਦੀ ਇੱਕ ਚਾਲ ਦਾ ਨਾਮ ਹੈ। ਵੈਕੁੰਠ ਧਾਮ ਦੀਆਂ 4 ਮੁਕਤੀਆਂ ਗ੍ਰੰਥਾਂ ਮੁਤਾਬਕ ਮੰਨੀਆਂ ਜਾਂਦੀਆਂ, ਉਹਨਾਂ ਵਿੱਚੋਂ ਇੱਕ ਮੁਕਤੀ ਦਾ ਨਾਮ ਵੀ ਸਲੋਕ ਮੁਕਤੀ ਹੈ। ਜਿਸ ਇਸ਼ਟ ਦੇਵ ਦੀ ਕੋਈ ਆਰਾਧਨਾ ਪੂਜਾ ਕਰਦਾ ਹੋਵੇ ਉਹ ਭਗਤੀ ਸੰਪੂਰਨ ਹੋਣ ਤੋਂ ਉਸ ਦੇ ਲੋਕ ਦਾ ਵਾਸਾ ਮਿਲ ਜਾਵੇ ਤਾਂ ਇਸ ਨੂੰ ਸਲੋਕ ਮੁਕਤੀ ਕਿਹਾ ਜਾਂਦਾ ਹੈ। ਸਲੋਕ ਦਾ ਅਰਥ ਉਪਦੇਸ਼ ਵੀ ਹੈ, ਸਲੋਕ ਦਾ ਅਰਥ ਜਸ ਵੀ ਹੈ ਤੇ ਸੰਧੀ ਵਿਸ਼ੇਦ ਰੀਤੀ ਰਾਹੀਂ ਸਲੋਕ ਤੋਂ ਭਾਵ ਸਵੈ ਲੋਕ ਭਾਵ ਸੱਚ ਖੰਡ। ਇਹੋ ਜੇ ਸਮੁੱਚੇ ਤੌਰ ਤੇ ਕੁੱਲ ਅਰਥਾਂ ਨੂੰ ਵਿਚਾਰਦਿਆਂ ਸਲੋਕ ਅੱਖਰ ਦਾ ਅਰਥ ਕਰੀਏ ਤਾਂ ਇਹ ਭਾਵ ਬਣਦਾ ਹੈ ਕਿ ਗੁਰੂ ਕਾ ਐਸਾ ਸਲੋਕ ਭਾਵ ਉਪਦੇਸ਼ ਜਿਸ ਦੇ ਵਿੱਚ ਵਾਹਿਗੁਰੂ ਦਾ ਸਲੋਕ ਭਾਵ ਕੇ ਜਸ ਉਚਾਰਨ ਕੀਤਾ ਗਿਆ ਹੈ ਤੇ ਜਿਸ ਦੀ ਕਮਾਈ ਕਰਕੇ ਸਲੋਕ ਮੁਕਤੀ ਤਾਂ ਭਲਾ ਕੀ ਚੀਜ਼ ਹੋਈ, ਸਵੈ ਲੋਕ ਸੱਚ ਖੰਡ ਪਰਮਾਤਮਾ ਦੇ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ, ਵਾਹਿਗੁਰੂ ਦੇ ਨਾਲ ਹੀ ਇੱਕਮਿਕ ਹੋ ਜਾਈਦਾ ਹੈ। ਐਸਾ ਪਰਮ ਪਵਿੱਤਰ ਉਪਦੇਸ਼ ਛੰਦਾਬੰਦੀ ਦੀ ਚਾਲ ਸਲੋਕ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਹਨ। ਸਤਿਗੁਰੂ ਜੀ ਫਰਮਾਉਂਦੇ ਨੇ, ਰੇ ਜਨ, ਹੇ ਜਨ, ਹੇ ਮਨੁੱਖ, ਹੇ ਇਨਸਾਨ, ਉਥਾਰੈ ਦੱਬਿਓ। ਸੰਸਾਰ ਵਿੱਚ ਤੇਰੀ ਹਾਲਤ ਐਸੀ ਹੋਈ ਹੋਈ ਹੈ ਜਿਵੇਂ ਕੋਈ ਮਨੁੱਖ ਉਥਾਰੇ ਵਿੱਚ ਦੱਬਿਆ ਹੋਇਆ ਹੋਵੇ। ਉਥਾਰਾ ਸਿੰਧੀ ਭਾਸ਼ਾ ਦਾ ਲਫ਼ਜ਼ ਹੈ ਉਥਾੜੋ, ਤੇ ਇਹਦਾ ਭਾਵ ਹੈ ਕਈ ਵਾਰ ਤਕਰੀਬਨ ਆਪਾਂ ਸਭਨਾਂ ਨੇ ਮਹਿਸੂਸ ਕੀਤਾ ਹੋਵੇਗਾ, ਜਦੋਂ ਆਪਾਂ ਸੁੱਤੇ ਪਏ ਹੋਈਏ ਤੇ ਆਪਣਾ ਹੱਥ ਆਪਣੀ ਛਾਤੀ ਦੇ ਉੱਪਰ ਕਿਤੇ ਰੱਖਿਆ ਜਾਵੇ ਤਾਂ ਉਹ ਹੱਥ ਦੇ ਵਜ਼ਨ ਦੇ ਨਾਲ ਕੁਝ ਨਾੜੀਆਂ ਦੇ ਵਿੱਚ ਖੂਨ ਜਿਹੜਾ ਉਹਦੀ ਚਾਲ ਰੁਕਦੀ ਹੈ, ਜਿਹੜੀ ਪ੍ਰਾਣ ਕਲਾ ਹੈ ਉਹ ਦੱਬੀ ਜਾਂਦੀ ਹੈ ਤੇ ਸੁੱਤੇ ਪਏ ਮਨੁੱਖ ਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਕਿਸੇ ਨੇ ਛਾਤੀ ਉੱਪਰ ਮਨਾ ਮੋਹੀ ਬੋਝ ਰੱਖ ਦਿੱਤਾ ਹੋਵੇ, ਜਿਸ ਨੂੰ ਦੱਬਾ ਪੈਣਾ ਕਹਿੰਦੇ, ਭਾਰ ਪੈਣਾ ਕਹਿੰਦੇ ਨੇ। ਦੂਸਰਾ ਇਸ ਦਾ ਹੋਰ ਵੀ ਕਾਰਨ ਹੈ, ਕੋਈ ਜ਼ਰੂਰੀ ਨਹੀਂ ਕਿ ਛਾਤੀ ਤੇ ਹੱਥ ਆਇਆ ਹੀ ਦਬਾ ਪਵੇ। ਖਾਣ ਪੀਣ ਵਿੱਚ ਵਾਧ ਕਾਟ ਹੋ ਗਈ, ਮੇਦੇ ਦੀ ਕਮਜ਼ੋਰੀ ਹੋ ਗਈ ਜਾਂ ਕੋਈ ਕਿਸੇ ਪ੍ਰਕਾਰ ਦਿਮਾਗੀ ਤੌਰ ਤੇ ਪਰੇਸ਼ਾਨੀ ਹੋ ਗਈ, ਉਹ ਮੇਦੇ ਦੀ ਕਮਜ਼ੋਰੀ ਕਰਕੇ, ਉਹ ਖਾਣ ਪੀਣ ਦੀ ਵਾਧ ਕਾਟ ਕਰਕੇ, ਉਹ ਕੋਈ ਨਾੜੀਆਂ ਵਿੱਚ ਗੈਸ ਜਾਂ ਪਾਣੀ ਇਤਿਆਦਿਕ ਦਾ ਪ੍ਰਭਾਵ ਬਣਨ ਕਰਕੇ ਵੀ ਸੁੱਤਿਆਂ ਪਿਆ ਮਨੁੱਖ ਨੂੰ ਆਪਣੀ ਛਾਤੀ ਉੱਪਰ ਬੋਝ ਪ੍ਰਤੀਤ ਹੁੰਦਾ ਹੈ। ਇਸ ਨੂੰ ਉਥਾਰਾ ਕਿਹਾ ਜਾਂਦਾ ਹੈ ਤੇ ਵਹਿਮਾਂ ਭਰਮਾਂ ਵਿੱਚ ਪਏ ਹੋਏ ਲੋਕ ਇਹ ਸਮਝ ਲੈਂਦੇ ਨੇ ਕਿ ਸ਼ਾਇਦ ਸੁੱਤਿਆਂ ਪਿਆ ਕਿਸੇ ਭੂਤ ਪ੍ਰੇਤ ਨੇ ਆ ਕੇ ਦਬਾਅ ਪਾ ਦਿੱਤਾ, ਕੋਈ ਬੁਰੀ ਆਤਮਾ ਆ ਗਈ। ਨਹੀਂ, ਜਾਂ ਤਾਂ ਮੇਦੇ ਦੀ ਕਮਜ਼ੋਰੀ ਤੋਂ ਤੇ ਜਾਂ ਆਪਣਾ ਹੱਥ ਛਾਤੀ ਤੇ ਆ ਜਾਣ ਤੋਂ ਜਾਂ ਕਈ ਵਾਰ ਜਿਹੜਾ ਆਪਾਂ ਕੋਈ ਲੇਖ ਨਿਹਾਲੀ ਆਪਣੇ ਉੱਪਰ ਲਈ ਹੈ ਉਹਦਾ ਭਾਰ ਵੀ ਛਾਤੀ ਤੇ ਪੈਣ ਤੋਂ ਕਈ ਵਾਰ ਇਉਂ ਦਬਾਅ ਜਿਹਾ ਪੈਂਦਾ ਜਿਹੜਾ ਇਹ ਮਹਿਸੂਸ ਹੁੰਦਾ ਹੈ ਤੇ ਜਦੋਂ ਉਹ ਦਬਾਅ ਪੈ ਰਿਹਾ ਹੋਵੇ, ਉਹ ਉਥਾਰਾ ਬਣ ਰਿਹਾ ਹੋਵੇ, ਆਪਾਂ ਮਹਿਸੂਸ ਕੀਤਾ ਹੋਵੇਗਾ ਕਿ ਉਦੋਂ ਮਨਾਂ ਨੂੰ ਹੀ ਬੋਝ ਆਪਣੇ ਉੱਪਰ ਜਾਪਦਾ ਹੈ। ਮਨੁੱਖ ਹਿੱਲਣ ਦਾ ਯਤਨ ਕਰਦਾ, ਉੱਠਣ ਦੀ ਕੋਸ਼ਿਸ਼ ਕਰਦਾ ਹੈ, ਉੱਠਿਆ ਨਹੀਂ ਜਾਂਦਾ, ਹਿੱਲਿਆ ਨਹੀਂ ਜਾਂਦਾ ਤੇ ਇਸੇ ਹੀ ਅਵਸਥਾ ਨੂੰ ਵਹਿਮੀ ਲੋਕ ਜਿਹੜੇ ਨੇ ਭੂਤ ਪ੍ਰੇਤ ਜਾਂ ਬੁਰੀ ਆਤਮਾ ਦਾ ਦਬਾਅ ਸਮਝ ਲੈਂਦੇ ਨੇ। ਜਿਹੜਾ ਮਨੁੱਖ ਇਉਂ ਉਥਾਰੇ ਦੇ ਭਾਰ ਹੇਠਾਂ ਦੱਬਿਆ ਹੋਇਆ ਉਸ ਦਬਾਅ ਥੱਲੇ ਆਇਆ, ਉਹ ਉਸ ਦਬਾਅ ਥੱਲੇ ਕਸ਼ਟ ਮਹਿਸੂਸ ਕਰਦਾ ਹੈ, ਉਸ ਨੂੰ ਦੁੱਖ ਪ੍ਰਤੀਤ ਹੁੰਦਾ ਹੈ, ਪਰ ਉਹ ਓਨਾ ਚਿਰ ਜਿੰਨਾ ਚਿਰ ਉਹ ਸੁੱਤਾ ਹੋਇਆ ਹੈ। ਜੇ ਉਸ ਨੂੰ ਕੋਈ ਹਲੂਣ ਕੇ ਜਗਾ ਦੇਵੇ ਤਾਂ ਅੱਖ ਖੁੱਲਣ ਤੋਂ ਉਹ ਜਿਹੜਾ ਉਥਾਰਾ ਹੈ, ਉਹ ਜਿਹੜਾ ਦਬਾਅ ਹੈ, ਉਹ ਹਟ ਜਾਂਦਾ ਹੈ ਤੇ ਮਨੁੱਖ ਸੁਖੀ ਹੋ ਜਾਂਦਾ ਹੈ। ਪਰ ਕਈ ਵਾਰ ਐਸਾ ਵੀ ਹੁੰਦਾ ਹੈ, ਮਨੁੱਖ ਨੂੰ ਦਬਾਅ ਪੈ ਰਿਹਾ ਹੁੰਦਾ, ਉਹ ਬੜਬੜਾਉਂਦਾ ਹੈ, ਕਈ ਵਾਰ ਚੀਖਾਂ ਵੀ ਮਾਰ ਉੱਠਦਾ ਹੈ ਤੇ ਉਹਨੂੰ ਸੁਪਨੇ ਵਿੱਚ ਡਰਿਆ ਸਮਝ ਕੇ ਕੋਈ ਜਾਗਦਾ ਮਨੁੱਖ ਉਠਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜਾਗ ਪਵੇ, ਪਰ ਛੇਤੀ ਕੀਤੇ ਜਾਗ ਹੀ ਨਹੀਂ ਖੁੱਲਦੀ ਤੇ ਮਨੁੱਖ ਉਸੇ ਦੁੱਖ ਵਾਲੀ ਹਾਲਤ ਦੇ ਵਿੱਚ ਹੀ ਸੁੱਤਾ ਹੋਇਆ ਬਰੜਾਈ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ, ਰੇ ਜਾਨ ਉਥਾਰਿਆ ਦੱਬਿਓ, ਐ ਜਾਨ ਐ ਇਨਸਾਨ ਐ ਮਨੁੱਖ, ਜਿਵੇਂ ਉਹ ਉਥਾਰੇ ਦਾ ਦਬਾਅ ਪੈਣ ਤੋਂ ਮਨੁੱਖ ਦੱਬਿਆ ਹੋਇਆ ਹੁੰਦਾ ਨਾ, ਇਸੇ ਤਰ੍ਹਾਂ ਤੂੰ ਪ੍ਰਤੱਖ ਤੌਰ ਤੇ ਭਾਵੇਂ ਸਰੀਰਕ ਤੌਰ ਤੇ ਜਾਗਦਾ ਹੈ, ਪਰ ਅਗਿਆਨਤਾ ਰੂਪੀ ਜਿਹੜਾ ਉਥਾਰਾ ਹੈ ਇਹਦੇ ਹੇਠਾਂ ਤੂੰ ਦੱਬਿਆ ਹੋਇਆ। ਅੰਤਰ ਆਤਮੇ ਗਿਆਨ ਦੀ ਪ੍ਰਾਪਤੀ ਨਹੀਂ, ਅਗਿਆਨ ਹੈ। ਬੇਸ਼ੱਕ ਬਾਹਰੀ ਤੌਰ ਤੇ ਦੁਨੀਆਂ ਦਾ ਗਿਆਨ ਮਨੁੱਖ ਦੇ ਪਾਸ ਅਸੀਮਤ ਹੈ, ਬਹੁਤ ਜ਼ਿਆਦਾ ਹੈ, ਬੜੇ ਗ੍ਰੰਥ ਪੜ੍ਹ ਲਏ, ਬੜੀਆਂ ਕਿਤਾਬਾਂ ਪੜ੍ਹ ਲਈਆਂ, ਬੜੀਆਂ ਡਿਗਰੀਆਂ ਲੈ ਲਈਆਂ, ਬੜਾ ਸਾਇੰਟਿਸਟ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਬੜੀਆਂ ਬੜੀਆਂ ਸੰਸਾਰੀ ਖੇਤਰ ਵਿੱਚ ਵਿੱਦਿਆ ਦੇ ਪੱਖ ਤੋਂ ਮੱਲਾਂ ਮਾਰ ਲਈਆਂ, ਪਰ ਜਿੰਨਾ ਗਿਆਨ ਬਾਹਰੀ ਤੌਰ ਤੇ ਆਪਣੇ ਪਾਸ ਮੌਜੂਦ ਹੈ ਓਨਾ ਹੀ ਜ਼ਿਆਦਾ ਆਪਣੇ ਆਪੇ ਦੇ ਗਿਆਨ ਤੋਂ ਮਨੁੱਖ ਵਿਰਵਾ ਹੈ, ਸੱਖਣਾ ਹੈ। ਇਹ ਆਪਣੇ ਆਪੇ ਦਾ ਗਿਆਨ ਨਾ ਹੋਣਾ, ਮੈਂ ਕੀ ਹਾਂ, ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ, ਮੈਂ ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਕਿਸ ਕਾਰਨ ਵਾਸਤੇ ਆਇਆ ਹਾਂ, ਇਹ ਆਪਣੇ ਅੰਤਰ ਆਤਮੇ ਸਰੂਪ ਦਾ ਗਿਆਨ ਨਾ ਹੋਣਾ, ਇਸੇ ਨੂੰ ਅਗਿਆਨ ਅਵਸਥਾ ਕਿਹਾ ਜਾਂਦਾ ਹੈ। ਬਾਹਰੀ ਤੌਰ ਤੇ ਮਨੁੱਖ ਭਾਵੇਂ ਵਿੱਦਿਆ ਦਾ ਧਨੀ ਹੋਵੇ, ਉਹ ਵਿੱਦਿਆ ਦਾ ਧਨੀ ਹੁੰਦਿਆਂ ਹੋਇਆ ਵੀ ਮਨੁੱਖ ਅਗਿਆਨੀ ਹੈ। ਐ ਇਨਸਾਨ, ਇਹ ਜਿਹੜਾ ਅਗਿਆਨਤਾ ਦਾ ਉਥਾਰਾ ਹੈ, ਤੋ ਇਸ ਅਗਿਆਨਤਾ ਦੇ ਉਥਾਰੇ ਹੇਠਾਂ, ਇਸ ਦਬਾਓ ਦੇ ਹੇਠਾਂ ਦੱਬਿਆ ਹੋਇਆ ਹੈ। ਔਰ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਹੋਇਆ ਹੀ ਗਈ ਵਿਹਾਏ, ਤੇਰੀ ਜਿਹੜੀ ਕੁੱਲ ਉਮਰ ਹੈ ਉਹ ਬੀਤ ਗਈ ਹੈ, ਬੀਤਦੀ ਜਾਂਦੀ ਹੈ, ਸਾਰੀ ਸਾਰੀ ਉਮਰ ਬੀਤ ਜਾਂਦੀ ਹੈ। ਮਨੁੱਖ ਨੂੰ ਸੋਝ ਹੀ ਨਹੀਂ ਆਉਂਦੀ ਆਪਣਾ ਆਪਾ ਸੰਭਾਲਣ ਦੀ, ਆਪਣੇ ਆਪੇ ਨੂੰ ਸਫਲਿਆ ਕਰਨ ਦੀ। ਕਦੇ ਮਨ ਦੇ ਵਿੱਚ ਰੀਝ ਹੀ ਨਹੀਂ ਆਈ, ਕਦੇ ਖਿਆਲ ਹੀ ਨਹੀਂ ਆਇਆ। ਬਲਕਿ ਇੱਥੋਂ ਤੱਕ ਕਿ ਜਿਹੜੇ ਜਾਗਦੇ ਨੇ, ਜਿਹੜੇ ਸਿਮਰਨ ਵਿੱਚ ਜੁੜਦੇ ਨੇ, ਬੰਦਗੀ ਵਿੱਚ ਜੁੜਦੇ ਨੇ, ਅਗਿਆਨੀ ਮਨੁੱਖ ਉਹਨਾਂ ਨੂੰ ਭੁੱਲੇ ਹੋਏ ਆਖਦਾ ਹੈ, ਭੁੱਲਿਆ ਆਪ ਹੈ। ਪਰ ਸ਼ਰਧਾ ਭਾਵਨਾ ਵਾਲਿਆਂ ਤੇ ਸਿਮਰਨ ਬੰਦਗੀ ਵਿੱਚ ਲੱਗਿਆ ਹੋਇਆਂ ਨੂੰ ਭੁੱਲੇ ਹੋਏ ਕਹਿੰਦਾ ਕਿ ਇਹ ਤਾਂ ਵਹਿਮਾਂ ਵਿੱਚ ਪਏ ਨੇ ਜੀ, ਇਹ ਤਾਂ ਭੁੱਲੇ ਹੋਏ ਨੇ, ਇਹਨਾਂ ਨੂੰ ਗਿਆਨ ਨਹੀਂ। ਗਿਆਨ ਆਪ ਨੂੰ ਨਹੀਂ, ਜਿਵੇਂ ਕਿ ਬਾਹਰੀ ਤੌਰ ਤੇ ਜੇ ਕੋਈ ਮਨੁੱਖ ਪਾਗਲ ਹੋ ਜਾਵੇ ਉਹ ਆਪਣੇ ਆਪ ਨੂੰ ਸਿਆਣਾ ਤੇ ਬਾਕੀ ਸਭਨਾਂ ਨੂੰ ਪਾਗਲ ਸਮਝ ਰਿਹਾ ਹੈ, ਪਰ ਬਾਕੀ ਦੁਨੀਆ ਤਾਂ ਜਾਣਦੀ ਹੈ ਨਾ ਕਿ ਇਹ ਪਾਗਲ ਹੈ। ਇਸੇ ਤਰ੍ਹਾਂ ਉਸ ਪਾਗਲ ਮਨੁੱਖ ਦੀ ਨਿਆਈ ਜਿਹੜਾ ਨਿਸ਼ਰਧਕ ਤੇ ਅਗਿਆਨੀ ਮਨੁੱਖ ਹੈ, ਉਹ ਆਪਣੇ ਆਪ ਨੂੰ ਬੜਾ ਸੂਝਵਾਨ, ਬੜਾ ਚਤਰ, ਬੜਾ ਸਿਆਣਾ ਸਮਝਦਾ ਹੈ। ਤੇ ਜਿਹੜੇ ਦੁਨਿਆਵੀ ਸਿਆਣਪਾਂ ਚਤੁਰਾਈਆਂ ਤੋਂ ਪਾਸੇ ਹੋ ਕੇ ਸਤਿਗੁਰਾਂ ਦੇ ਇਸ ਬਚਨ ਨੂੰ ਮੁੱਖ ਰੱਖਦਿਆਂ ਕਿ ਚਤੁਰਾਈ ਸਿਆਣਪਾਂ ਕਿਤੇ ਕਾਮਨਾ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ, ਇਹਨਾਂ ਬਚਨਾਂ ਮੁਤਾਬਕ ਜਿਹੜੇ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਅਗਿਆਨੀ ਮਨੁੱਖ ਉਹਨਾਂ ਨੂੰ ਭੁੱਲੇ ਹੋਏ ਕਹਿੰਦਾ ਹੈ, ਉਹਨਾਂ ਨੂੰ ਵਹਿਮਾਂ ਵਿੱਚ ਫਸੇ ਹੋਏ ਕਹਿੰਦਾ ਹੈ। ਪਰ ਅਸਲ ਵਿੱਚ ਆਪਣੀ ਜਿਹੜੀ ਸਾਰੀ ਉਮਰ ਹੈ ਉਹ ਅਵਿਦਿਆ ਤੇ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਹੀ ਬੀਤ ਰਹੀ ਹੈ। ਪ੍ਰਤੱਖ ਤੌਰ ਤੇ ਆਪਾਂ ਜਾਗਦੇ ਹਾਂ ਪਰ ਅੰਦਰੋਂ ਸੁੱਤੇ ਹੋਏ ਹਾਂ। ਕੈਸੀ ਨੀਂਦ ਵਿੱਚ ਆਪਾਂ ਸੁੱਤੇ ਹਾਂ? ਹਜ਼ੂਰ ਫਰਮਾਉਂਦੇ ਨੇ, ਮੈਂ ਨਹ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਦ, ਮਨ ਸੋਇਆ ਮਾਇਆ ਬਿਸਮਾਦ। ਤੁਰੇ ਫਿਰਦੇ ਹਾਂ, ਕੰਮ ਕਾਰ ਕਰ ਰਹੇ ਹਾਂ, ਅੱਖਾਂ ਨਾਲ ਸਭ ਕੁਝ ਨਜ਼ਰੀ ਆ ਰਿਹਾ ਪਰ ਫਿਰ ਵੀ ਸੁੱਤੇ ਹੋਏ ਹਾਂ। ਕਿਵੇਂ? ਮੈਂ ਨਹ ਨੀਂਦ, ਅੱਖਾਂ ਦੇ ਵਿੱਚ ਅਗਿਆਨਤਾ ਦੀ ਨੀਂਦ ਹੈ। ਕਿਹੜੀ? ਪਰ ਦ੍ਰਿਸ਼ਟ ਵਿਕਾਰ, ਜਿਹੜੀ ਪ੍ਰਾਇਆ ਵੱਲੋਂ ਵਿਕਾਰ ਭਰੀ ਦ੍ਰਿਸ਼ਟੀ ਦੇ ਨਾਲ ਟੱਕਰਾਂ ਹੈ। ਪ੍ਰਾਇਆ ਸੁੰਦਰ ਰੂਪ ਤੱਕਿਆ ਮਨ ਵਿੱਚ ਵਿਕਾਰ ਭਾਵਨਾ ਤੇ ਵਿਕਾਰ ਦੀ ਦ੍ਰਿਸ਼ਟੀ ਬਣੀ। ਪ੍ਰਾਈਆਂ ਕੀਮਤੀ ਵਸਤੂਆਂ ਤੱਕੀਆਂ, ਜਾਇਦਾਦ ਤੱਕੀ, ਧਨ ਪਦਾਰਥ ਤੱਕਿਆ, ਉਸ ਨੂੰ ਕਿਸੇ ਵੀ ਤਰੀਕੇ ਨਾਲ ਅਪਣਾ ਲੈਣ ਦਾ ਲਾਲਚ ਮਨ ਵਿੱਚ ਪੈਦਾ ਹੋ ਗਿਆ। ਉਹ ਲਾਲਚ ਰੂਪੀ ਵਿਕਾਰ ਭਰੀਆਂ ਨਿਗਾਹ ਨਾਲ ਪਰਾਈ ਸੰਪਤੀ ਨੂੰ, ਪਰਾਏ ਧਨ ਦੌਲਤ ਨੂੰ ਤੱਕਣਾ, ਇਹ ਜਿਹੜੀ ਨੇਤਰਾਂ ਵਿੱਚ ਵਿਕਾਰ ਭਰੀ ਦ੍ਰਿਸ਼ਟੀ ਹੈ ਨਾ, ਇਹ ਇਹਨਾਂ ਅੱਖਾਂ ਦੀ ਨੀਂਦ ਹੈ। ਤੇ ਅਸੀਂ ਇਸ ਨੀਂਦ ਵਿੱਚ ਅੱਖਾਂ ਦੇ ਰੂਪ ਵਿੱਚ ਸੁੱਤੇ ਪਏ ਹਾਂ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸਾਡੇ ਕੰਨ ਵੀ ਸੁੱਤੇ ਪਏ ਨੇ, ਸਾਨੂੰ ਕਿਸੇ ਦੀ ਨਿੰਦਿਆ ਸੁਣਨੀ, ਕਿਸੇ ਦੀ ਨਖੇਧੀ ਸੁਣਨੀ, ਕਿਸੇ ਦੀ ਬਦਨਾਮੀ ਸੁਣਨੀ ਬੜੀ ਚੰਗੀ ਲੱਗਦੀ ਹੈ। ਬੜਾ ਸਵਾਦ ਲੈ ਕੇ, ਬੜਾ ਰਸ ਲੈ ਕੇ ਆਪਾਂ ਦੂਸਰਿਆਂ ਦੀ ਨਖੇਧੀ ਨਿੰਦਾ ਸੁਣਦੇ ਹਾਂ। ਇਹ ਜਿਹੜਾ ਚਸਕਾ ਕੰਨਾਂ ਨੂੰ ਪਿਆ ਹੋਇਆ, ਇਹ ਕੰਨਾਂ ਦੀ ਨੀਂਦ ਹੈ। ਨਿੰਦ ਵਿਚਾਰ ਜਿਹੜੀਆਂ ਨਿੰਦਣ ਯੋਗ ਵਿਚਾਰਾਂ ਹਨ, ਜਿਵੇਂ ਕੋਈ ਭੈੜੇ ਗੀਤ, ਭੈੜੇ ਖਿਆਲਾਤ, ਇਹਨਾਂ ਨੂੰ ਸੁਣਨ ਵਿੱਚ ਜਿਹੜੇ ਕੰਨ ਲੱਗੇ ਹੋਏ ਨੇ, ਇਹ ਕੰਨਾਂ ਦੀ ਨੀਂਦ ਹੈ, ਸੁੱਤੇ ਪਏ ਨੇ। ਰਸਨਾ ਸੋਈ ਲੋਭ ਮਿੱਠਾ ਸਾਦ, ਸਾਡੀ ਇਹ ਰਸਨਾ, ਇਹ ਜ਼ੁਬਾਨ ਵੀ ਸੁੱਤੀ ਪਈ ਹੈ, ਜਿਸ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣ ਦਾ ਐਸਾ ਚਸਕਾ ਲੱਗਾ ਹੋਇਆ ਕਿ ਨਾ ਖਾਣ ਯੋਗ ਪਦਾਰਥਾਂ ਨੂੰ ਵੀ ਖਾਈ ਜਾਂਦੀ ਹੈ, ਨਾ ਪੀਣ ਯੋਗ ਪਦਾਰਥਾਂ ਨੂੰ ਵੀ ਪੀਵੀ ਜਾਂਦੀ ਹੈ। ਇਹ ਜ਼ੁਬਾਨ ਦਾ ਚਸਕਾ ਜਿਹੜਾ ਹੈ, ਇਹ ਜ਼ੁਬਾਨ ਦੀ ਨੀਂਦ ਹੈ। ਇਸੇ ਤਰ੍ਹਾਂ ਇਹਨੂੰ ਸਵਾਦ ਲੱਗ ਰਿਹਾ ਬੜਾ ਮਿੱਠਾ, ਨਿੰਦਾ ਅਤੇ ਚੁਗਲੀ ਦਾ, ਦੂਸਰਿਆਂ ਨੂੰ ਨੀਵਾਂ ਦਰਸਾ ਕੇ, ਦੂਸਰਿਆਂ ਦੀ ਨਿੰਦਾ ਚੁਗਲੀ ਕਰ ਕਰਕੇ ਮਨੁੱਖ ਬੜਾ ਖੁਸ਼ ਹੁੰਦਾ। ਇਹ ਵੀ ਜ਼ੁਬਾਨ ਦੀ ਨੀਂਦ ਹੈ, ਇਹ ਵੀ ਚਸਕਾ ਲੱਗਾ ਹੋਇਆ ਹੈ। ਤੇ ਜਿੱਥੇ ਬਾਹਰੀ ਤੌਰ ਤੇ ਸਾਡੇ ਇਹ ਜਿਹੜੇ ਇੰਦਰੇ ਨੇ, ਇਹ ਇਹਨਾਂ ਵਿਕਾਰਾਂ ਰੂਪੀ ਨੀਂਦ ਵਿੱਚ ਸੁੱਤੇ ਪਏ ਨੇ, ਉੱਥੇ ਮਨ ਸੋਇਆ ਮਾਇਆ ਬਿਸਮਾਦ। ਸਾਡਾ ਜਿਹੜਾ ਅੰਤਰ ਮਨ ਹੈ, ਇਹ ਮਾਇਆ ਦੇ ਅਸਚਰਜ ਕੌਤਕਾਂ ਦੇ ਵਿੱਚ ਸੁੱਤਾ ਪਿਆ ਹੈ। ਜੜ ਅਤੇ ਚੇਤਨ ਮਾਇਆ ਦੇ ਪ੍ਰਭਾਵ ਹੇਠ ਆਇਆ ਭੁੱਲਿਆ ਹੋਇਆ, ਇਹ ਉਹ ਸੁੱਤਿਆ ਗਈ ਵਿਹਾਏ।
ਸਾਰੀ ਉਮਰ ਸਤਿਗੁਰੂ ਜੀ ਫਰਮਾਉਂਦੇ ਕਿ ਐ ਮਨੁੱਖ ਤੇਰੀ ਸੁੱਤਿਆਂ ਹੋਇਆਂ ਨੂੰ ਬਤੀਤ ਹੋ ਰਹੀ ਹੈ। ਸੁੱਤਾ ਹੈ ਅਵਿਦਿਆ ਦੀ ਨੀਂਦ ਵਿੱਚ, ਜਿਸ ਕਰਕੇ ਅਗਿਆਨਤਾ ਰੂਪੀ ਉਥਾਰਾ ਪਿਆ ਹੋਇਆ, ਉਹਦੇ ਹੇਠਾਂ ਦੱਬਿਆਂ ਤੇ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਹੀ ਸਾਰੀ ਉਮਰ ਬੀਤਦੀ ਜਾ ਰਹੀ ਹੈ।
ਸਤਿਗੁਰ ਕਾ ਸ਼ਬਦ ਸੁਣਨੇ ਜਾਗੋ,
ਸਾਨੂੰ ਜਗਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਨੀਂਦ ਤੋਂ ਬੇਦਾਰ ਕਰਨ ਵਾਲੇ, ਨੀਂਦ ਤੋਂ ਉਠਾਉਣ ਵਾਲੇ ਜਾਗਦੇ ਪੁਰਖ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸਤਿਗੁਰ ਜਾਗਤਾ ਹੈ ਦੇਵ, ਸਤਿਗੁਰੂ ਸਦਾ ਜਾਗਦੇ ਨੇ ਤੇ ਆਪ ਜਾਗਦੇ ਹੁੰਦਿਆਂ ਸਤਿਗੁਰੂ ਸਾਨੂੰ ਵੀ ਜਗਾਉਂਦੇ ਨੇ। ਵਾਰ ਵਾਰ ਸਤਿਗੁਰੂ ਸਾਨੂੰ ਆਵਾਜ਼ਾਂ ਮਾਰਦੇ, ਹਾਕਾਂ ਮਾਰਦੇ ਨੇ ਕਿ ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ ਕਹਾ ਗਾਫਲ ਸੋਇਆ। ਸਤਿਗੁਰੂ ਜੀ ਜਗਾਉਂਦੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਬੋਹ ਮਿਥਿਆ ਪਾਸਾਰੇ। ਪਰ ਸਾਡੀ ਹਾਲਤ ਕੀ ਆ? ਸਤਿਗੁਰੂ ਫਰਮਾਉਂਦੇ ਕਿ ਐ ਮਨੁੱਖ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ। ਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼ ਸੁਣ ਕੇ ਵੀ ਤੂੰ ਅਜੇ ਤੱਕ ਜਾਗਿਆ ਨਹੀਂ। ਜਿਵੇਂ ਕੋਈ ਮਨੁੱਖ ਗਹਿਰੀ ਨੀਂਦ ਵਿੱਚ ਹੋਵੇ ਤੇ ਨੀਂਦ ਹੀ ਉਹਨੂੰ ਬਹੁਤੀ ਪਿਆਰੀ ਹੋਵੇ, ਉਹ ਉਠਾਉਣ ਵਾਲੇ ਨੂੰ, ਜਗਾਉਣ ਵਾਲੇ ਨੂੰ ਵੀ ਸਗੋਂ ਅੱਗੋਂ ਬੁਰੇ ਬਚਨ ਬੋਲਦਾ ਹੈ, ਮੈਨੂੰ ਸੌਣ ਨਹੀਂ ਦਿੰਦਾ, ਆਰਾਮ ਨਹੀਂ ਕਰਨ ਦਿੰਦਾ। ਇਵੇਂ ਆਪ ਅਗਿਆਨਤਾ ਵਿੱਚ ਸੁੱਤਾ ਹੋਇਆ ਮਨੁੱਖ ਕਈ ਵਾਰ ਗੁਰੂ ਪ੍ਰਤੀ ਵੀ ਆਪ ਸ਼ਬਦ ਬੋਲਣ ਲੱਗ ਪੈਂਦਾ, ਗੁਰੂ ਦੀ ਵੀ ਨਿੰਦਿਆ ਕਰਨ ਲੱਗ ਪੈਂਦਾ। ਸਤਿਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼ ਸੁਣ ਸੁਣ ਕੇ ਵੀ ਇਹ ਮਨੁੱਖ ਜਾਗਿਆ ਨਹੀਂ। ਸਾਰੀ ਉਮਰ ਬੀਤ ਗਈ ਗੁਰੂ ਉਪਦੇਸ਼ ਸੁਣਦਿਆਂ ਹੋਇਆਂ, ਕੀਰਤਨ ਸੁਣਦਿਆਂ, ਬਾਣੀ ਸੁਣਦਿਆਂ, ਕਥਾ ਸੁਣਦਿਆਂ, ਤੇ ਸੁਣ ਸੁਣ ਕੇ ਕੇਵਲ ਸੁਣਨ ਤੱਕ ਹੀ ਆਪਾਂ ਸੀਮਤ ਰੱਖਿਆ। ਜੋ ਗੁਰੂ ਦੇ ਸ਼ਬਦ ਨੂੰ ਮੰਨਣ ਦੀ ਭਾਵਨਾ ਸੀ ਉਹਦੇ ਮਨ ਵਿੱਚ ਪੈਦਾ ਹੀ ਨਾ ਹੋਈ। ਸਾਰੀ ਉਮਰ ਬੀਤ ਗਈ ਇਹ ਗੁਰੂ ਕਾ ਉਪਦੇਸ਼ ਸੁਣਦਿਆਂ ਕਿ ਐ ਗੁਰਸਿੱਖ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਰਹਿਣੀ ਬਹਿਣੀ ਮੁਤਾਬਕ ਤੂੰ ਹਮੇਸ਼ਾ ਸਾਬਤ ਸੂਰਤ ਰਹਿਣਾ, ਤੂੰ ਅੰਮ੍ਰਿਤਧਾਰੀ ਹੋਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਤੂੰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਆਰਾਧਨਾ ਨਹੀਂ ਕਰਨੀ, ਹੋਰ ਕਿਸੇ ਦੇ ਲੜ ਨਹੀਂ ਲੱਗਣਾ। ਨਿੰਦਾ, ਝੂਠ, ਵਾਲ ਛਲ, ਫਰੇਬ ਇਤਿਆਦਿਕ ਜਿੰਨੇ ਔਗਣ ਨੇ, ਇਹਨਾਂ ਔਗਣਾਂ ਦਾ ਤਿਆਗ ਕਰਨਾ, ਸ਼ੁਭ ਗੁਣਾਂ ਦਾ ਭਾਰ ਨਹੀਂ ਬਣਨਾ। ਗੁਰੂ ਕੇ ਉਪਦੇਸ਼ ਸੁਣਦਿਆਂ ਸੁਣਦਿਆਂ ਉਮਰ ਬੀਤ ਜਾਂਦੀ ਹੈ, ਪਰ ਮੰਨਣ ਦੀ ਭਾਵਨਾ ਮਨ ਅੰਦਰ ਕਦੇ ਨਹੀਂ ਆਈ। ਆਪਾਂ ਜਿਉਂਦੇ ਤਿਉਂ ਹੀ ਰਹਿ ਜਾਂਦੇ ਹਾਂ, ਸੁਣਿਆ ਸੁਣ ਕੇ ਫਿਰ ਸੁਣਨ ਤੱਕ ਹੀ ਸੀਮਤ ਰਹੇ। ਜੈਸਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਵੇਦ ਪੁਰਾਣ ਸਾਧ ਕੇ ਮਤ ਸੁਣ, ਨਿਮਖ ਨਾ ਹਰ ਗੁਣ ਗਾਵੈ। ਇਹ ਮਨੁੱਖ ਦੀ ਹਾਲਤ ਹੋਈ ਹੈ, ਐ ਇਨਸਾਨ ਐਸਾ ਉਥਾਰੇ ਹੇਠਾਂ ਦੱਬਿਆ ਤੋਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੈ ਕਿ ਗੁਰੂ ਕਾ ਸ਼ਬਦ ਸੁਣ ਸੁਣ ਕੇ ਵੀ ਜਾਗਿਆ ਨਹੀਂ, ਉੱਠਿਆ ਨਹੀਂ, ਗੁਰੂ ਕੇ ਲੜ ਨਹੀਂ ਲੱਗਾ, ਗੁਰੂ ਵਾਲਾ ਨਹੀਂ ਬਣਿਆ।
ਅੰਤਰ ਨਾ ਉਪਜੋ ਚਾਓ,
ਤੇਰੇ ਅੰਦਰ ਪ੍ਰਭੂ ਪ੍ਰਾਪਤੀ ਦਾ ਚਾਓ ਪੈਦਾ ਨਹੀਂ ਹੋਇਆ। ਇਹ ਚਾਅ, ਇਹ ਉਤਸ਼ਾਹ ਮਨ ਅੰਦਰ ਕਦੇ ਆਇਆ ਹੀ ਨਹੀਂ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ, ਇਸ਼ਨਾਨ ਕਰਾਂ, ਬਾਣੀ ਪੜਾਂ, ਨਿਤਨੇਮ ਕਰਾਂ, ਮੈਂ ਗੁਰੂ ਕੇ ਲੜ ਲੱਗਾਂ, ਗੁਰੂ ਵਾਲਾ ਬਣਾਂ, ਮੈਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਾਂ, ਸਿਮਰਨ ਕਰਾਂ, ਇਹ ਚਾਅ ਤਾਂ ਕਦੇ ਮਨ ਅੰਦਰ ਪੈਦਾ ਹੋਇਆ ਹੀ ਨਹੀਂ। ਜਿਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਦਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਭਾ ਬਸੇਰਾ। ਐਸੀ ਸਾਡੀ ਹਾਲਤ ਹੋਈ ਹੋਈ ਹੈ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਇਉਂ ਭਾਈ ਤੇਰੇ ਅੰਦਰ ਪਰਮਾਤਮਾ ਦੀ ਭਗਤੀ ਦਾ, ਸਤਸੰਗਤ ਦਾ ਜਿਹੜਾ ਚਾਅ ਪੈਦਾ ਹੋਣਾ ਚਾਹੀਦਾ ਸੀ, ਉਹ ਤਾਂ ਅੰਦਰ ਅੰਤਸ਼ਕਰਨ ਵਿੱਚ ਉਪਜਿਆ ਹੀ ਨਹੀਂ, ਪੈਦਾ ਹੋਇਆ ਹੀ ਨਹੀਂ। ਇਹ ਜਿਹੜਾ ਸਰੀਰ ਹੈ, ਮਨੁੱਖਾ ਸਰੀਰ, ਜਲੋ ਇਹ ਸੜ ਬਲ ਜਾਵੇ, ਜਿਹੜਾ ਤੇ ਗੁਣ ਬਾਹਰਾ, ਜੋ ਸ਼ੁਭ ਗੁਣਾਂ ਤੋਂ ਬਾਹਰਾ ਹੈ, ਜਿਸ ਸਰੀਰ ਦੇ ਵਿੱਚ, ਹਿਰਦੇ ਵਿੱਚ ਸ਼ੁਭ ਗੁਣ ਪੈਦਾ ਨਹੀਂ ਹੋਏ, ਸਤਸੰਗਤ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਗੁਰੂ ਗਰੀਬ ਨਿਵਾਸ ਜੀ ਕੇ ਉਪਦੇਸ਼ ਦੀ ਕਮਾਈ ਕਰਨੀ ਤੇ ਗੁਰੂ ਕੇ ਲੜ ਲੱਗ ਕੇ ਸਤ ਸੰਤੋਖ, ਦਇਆ, ਧਰਮ ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ, करुणा मैत्री मुदता उपेख्या इत्यादिक जिन्ने भी शुभ गुण कहे जाते ने जेरा शरीर इन्हां शुभ गुणा तो बाहरा है गुण बाहरा जेरा गुरु के शब्द की विचार तो बाहरा है जेरा गुर शब्द की विचार नूं अपने मन अंदर धारण नहीं करता उस शरीर का करना ही की है। शरीर जलाओ सड़ बल जावे वह शरीर वह किसी भी काम का नहीं निफल सारा जीवन है। जेरा शरीर गुरु की कही हुई कार नहीं कमाउंदा गुरु की कार की गुरु की दसी हुई मर्यादा गुरु के बख्शिश किए हुए नियम गुरु के दसे हुए असूल गुरु का दिता हुआ उपदेश जेड़ा शरीर गुरु का उपदेश नहीं कमाउंदा गुरु की सिक्ख्या ते नहीं चलता। धन सतगुरु रामदास साहब जी सानू सिक्ख्या फरमाउंदे ने ना गुरसिख मीत चलहो गुर चाली ऐ गुरु के सिख रूपी मित्र गुरु की चाल भाव गुरु की मर्यादा ते चलना करो जिस रस्ते ते चलन लई सतगुरु सच्चे पातशाह जी प्रेरदे ने उस रस्ते ते चलो उस मार्ग दे पांधी बनो। हुण जिन्हां ने तां गुरु का शब्द कमाया है जेड़े तां गुरमत दे मार्ग ते आ गए वह वाहिगुरु की कृपा दे पात्र बन गए। धन श्री गुरु गोबिंद सिंह साहब सच्चे पातशाह जी फरमान करदे ने तिन बेदियां की कुल विखै प्रगटे नानक राय सब सिखन कौ सुख दाए जह कह भय सहाए तिन एह कलमो धर्म चलायो सब साधन को राह बतायो जो ताके मार्ग में है आए ते कब हुन है काल संताए। जो सतगुरु नानक देव साहब जी दे दसे हुए मार्ग ते आ गए गुरमत दे मार्ग दे पांधी बन गए उन्होंने फिर कदे काल नहीं सता सकिया वह जम्मण मरण दे गेड़े विच नहीं आए। जे जे पंथ तबन के परे पाप ताप तिनके प्रभ हरे जेड़े जेड़े सतगुरु नानक देव जी दे पंथ ते गुरु के दरसाए गुरमत दे मार्ग ते पै गए उन्होंने हर प्रकार के ताप दुख अते पाप परमात्मा ने नाश कर दिते खत्म कर दिते उन्होंने तो जीवन का लाहा प्राप्त कर लिया पर जो गुर कार ना कमाए जेड़े जीवन विच गुरु की कही कार नहीं कमाउंदे गुरु उपदेश की कमाई नहीं करदे गुरु की सिक्ख्या ते नहीं चलदे महाराज कहिंदे उन्हां शरीरां दा फायदा ही कोई नहीं लाभ ही कोई नहीं शुभ गुणा तो बाहरा जेड़ा कोई ऐसा शरीर है सड़ बल जावे की करना है उसनू रख के। हजूर फरमाउंदे ने कि इउं गुरु तो बेमुख हो के जगत जलंदा बिठ मैं यह सारा जगत यह सारा संसार मैं सड़दा बलदा होया तकिया है दुखा विच क्योंकि एक तो जगत के जेड़े मनुख ने इन्हां दे मन विच हउमै है हउ तो भाव हंगता ते मैं तो भाव ममता हंगता ममता हंगता तो भाव के मैं ते ममता तो भाव मेरी मैं मेरी मैं कुछ हां मेरी हस्ती है और इसे प्रकार आ वस्तु मेरी है आ जायदाद मेरी है जमीन मेरी है एक अपने आपे का अहंकार ते एक संसार की पकड़ इसनू कहा जाता है हंगता ते ममता ते इस हंगता ममता नू हौमै कहा जाता है ते तकरीबन आप सारे हौमै दे विच ग्रसे होए हैं। दूसरा दूजा भाए द्वैत भाव दे विच आप लगे हैं एक अकाल पुरख वाहिगुरु नूं छड के दूजी माया जगत चितवास जो दूसरा दर्जा रखण वाली जड़ चेतन माया है यह साडे चित विच वासा कर रही है ते द्वैत भाव विच लगे हुए हैं। दूजा भाए गुरु नूं छड के दूजिआं दे नाल प्रेम लगा होया है इउं हंगता ममता ते द्वैत भावना विच पिया होया होण करके यह सारा जगत ही आपां सड़दा बलदा तकिया है। हंस हेत लोभ कोप चारे नदियां अग पवह दजह नानका तरियै करमी लग। हजूर फरमाउंदे ने हिंसा मोह लोभ अते क्रोध मुख तौर ते अग दियां ए भयानक चार नदियां ने ते पै पै के सारे लोग जेड़े ने सड़ रहे ने भर भर अगम सागर दे लहरी पर दजह मन मुखताई हे ये औगणा ते विकारां दी अग दे भंबर संसार विच बलदे पए ने ਤੇ ਇਹਨਾਂ ਅੱਗ ਦੇ ਭਾਂਬੜਾਂ ਵਿੱਚ ਪੈ ਪੈ ਕੇ ਮਨਮੁੱਖ ਲੋਕ ਜਿਹੜੇ ਨੇ ਸੜ ਰਹੇ ਨੇ। ਸੋ ਇਸ ਪ੍ਰਕਾਰ ਤਲੀਆ ਕਰਮੀ ਲੱਗ, ਜੇ ਤਾਂ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਤਾਂ ਇਹ ਅੱਗ ਦੀਆਂ ਨਦੀਆਂ ਨੂੰ ਤਰਿਆ ਜਾ ਸਕਦਾ ਹੈ, ਨਹੀਂ ਤਾਂ ਇਹਨਾਂ ਅੱਗ ਦੀਆਂ ਨਦੀਆਂ ਵਿੱਚ ਜਗਤ ਜਲੰਬਾ ਡਿੱਠ ਮੈਂ ਹੋਮੈ ਦੂਜੇ ਭਾਏ। ਹੰਗਤਾ ਮਮਤਾ ਤੇ ਦਵੈਤ ਭਾਵ ਦਾ ਸ਼ਿਕਾਰ ਹੋਣ ਕਰਕੇ ਸਾਰਾ ਹੀ ਜਗਤ ਸਤਿਗੁਰੂ ਪਰਮਾਉਂਦੇ ਕਿ ਆਪਾਂ ਸੜਦਾ ਹੋਇਆ ਤੱਕਿਆ ਹੈ। ਜਿਹੜੇ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਨੇ ਗੁਰੂ ਕੀ ਸ਼ਰਨ ਲੈ ਲਈ, ਉਹ ਉਭਰੇ ਬਚ ਗਏ ਨੇ ਸੰਸਾਰ ਸਾਗਰ ਵਿੱਚ ਸੜਨ
ਤੋਂ।
ਜਿਹੜੇ ਮਨ ਅੰਦਰ ਸੱਚ ਸਰੂਪ ਪਰਮਾਤਮਾ ਦੇ ਪ੍ਰਤੱਖ ਰੂਪ ਸਤਿਗੁਰੂ ਜੀ ਦਾ ਸ਼ਬਦ ਧਾਰਨ ਕਰਦੇ ਨੇ ਤੇ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਧਿਆਉਂਦੇ ਨੇ, ਵਾਹਿਗੁਰੂ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਜਿਹੜੇ ਵਸਾਉਂਦੇ ਨੇ, ਉਹ ਗੁਰਮੁਖ ਪਿਆਰੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਸੜਨ ਬਲਨ ਤੋਂ ਬਚੇ ਹਨ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅਗਲੇ ਸਲੋਕ ਵਿੱਚ ਉਪਦੇਸ਼ ਫਰਮਾਉਂਦੇ ਹਨ। ਜੋ ਉੱਪਰ ਬਚਨ ਕਿਹਾ ਹੈ ਕਿ ਹਉਮੈ ਹੋਣ ਕਰਕੇ ਮਨੁੱਖ ਜਿਹੜਾ ਹੈ ਇਹ ਸੜ ਬਲ ਰਿਹਾ ਹੈ। ਆਸਾ ਕੀ ਵਾਰ ਦਾ ਕੀਰਤਨ ਆਪਾਂ ਤਕਰੀਬਨ ਰੋਜ਼ ਸਰਵਣ ਕਰਦੇ ਹਾਂ ਤੇ ਵੱਡਿਆਂ ਭਾਗਾਂ ਵਾਲੇ ਗੁਰਮੁਖ ਪਿਆਰੇ ਨਿਤਨੇਮ ਵੀ ਕਰਦੇ ਨੇ ਇਸ ਅੰਮ੍ਰਿਤ ਰੂਪ ਬਾਣੀ ਦਾ, ਤੇ ਪੰਗਤੀਆਂ ਤਕਰੀਬਨ ਆਪਾਂ ਸਭਨਾਂ ਨੂੰ ਚੇਤੇ ਹਨ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹ ਬੰਧਨਾ ਫਿਰ ਫਿਰ ਜੋਨੀ ਪਾਹੇ। ਇਹ ਹੰਗਤਾ ਮਮਤਾ ਹੀ ਇੱਕ ਐਸਾ ਬੰਧਨ ਹੈ ਜਿਸ ਦੇ ਕਰਕੇ ਜੀਵ ਵਾਰ ਵਾਰ ਜਨਮ ਮਰਨ ਦੇ ਗੇੜੇ ਵਿੱਚ ਪਿਆ ਰਹਿੰਦਾ ਹੈ। ਹਉਮੈ ਦੂਜਾ ਭਾਏ, ਹਉਮੈ ਕਰਕੇ ਦਵੈਤ ਭਾਵਨਾ ਵੀ ਹੈ ਤੇ ਮਨੁੱਖ ਜਿਹੜਾ ਇਹ ਵਿਸ਼ਿਆਂ ਵਿਕਾਰਾਂ ਅਤੇ ਦੁੱਖਾਂ ਦੀ ਅੱਗ ਵਿੱਚ ਸੜਦਾ ਹੈ, ਫਿਰ ਇਸ ਹਉਮੈ ਤੋਂ ਬਚਾਅ ਕਿਵੇਂ ਹੋਵੇ, ਕਿਸ ਦਾ ਬਚਾਅ ਹੋਇਆ? ਹਜ਼ੂਰ ਫਰਮਾਉਂਦੇ ਨੇ ਸ਼ਬਦ ਰੱਤੇ ਹਉਮੈ ਗਈ, ਜੋ ਗੁਰੂ ਕੇ ਸ਼ਬਦ ਦੀ ਰੰਗਣ ਵਿੱਚ ਰੰਗੇ ਗਏ, ਗੁਰੂ ਕਾ ਉਪਦੇਸ਼ ਜਿਨ੍ਹਾਂ ਨੇ ਕਮਾਇਆ ਤੇ ਸ਼ਬਦ ਤੋਂ ਭਾਵ ਉਸ ਵਾਹਿਗੁਰੂ ਦਾ ਨਾਮ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਪ੍ਰੇਮ ਲੱਗ ਗਿਆ, ਹਉਮੈ ਗਈ, ਉਹਨਾਂ ਦੇ ਮਨਾਂ ਵਿੱਚੋਂ ਇਹ ਹੰਗਤਾ ਮਮਤਾ ਚਲੀ ਗਈ ਹੈ।
ਮੰਤੀ ਨਾਰ,
ਨਾਰ ਤੋਂ ਭਾਵ ਜੀਵ ਰੂਪ ਇਸਤਰੀ, ਜਿਸ ਜੀਵ ਰੂਪ ਇਸਤਰੀ ਦੇ ਹਿਰਦੇ ਵਿੱਚੋਂ ਗੁਰੂ ਕੇ ਸ਼ਬਦ ਦੇ ਪ੍ਰਭਾਵ ਨਾਲ ਹੰਗਤਾ ਮਮਤਾ ਚਲੀ ਗਈ, ਉਹ ਜੀਵ ਇਸਤਰੀ ਸੋਭਾਵੰਤੀ ਹੋ ਗਈ। ਦੁਨੀਆਂ ਤੇ ਵੀ ਉਹਦੀ ਸੋਭਾ ਤੇ ਪਰਲੋਕ ਵਿੱਚ ਵੀ ਸੋਭਾ। ਬੇਸ਼ੱਕ ਦੁਨਿਆਵੀ ਤੌਰ ਤੇ ਸੋਭਾ ਖੱਟਣ ਲਈ ਇਉਂ ਕਹੀਏ ਕਿ ਆਪਣੀ ਬੱਲੇ ਬੱਲੇ ਕਰਾਉਣ ਵਾਸਤੇ ਆਪਾਂ ਬੜਾ ਕੁਝ ਕਰਦੇ ਹਾਂ, ਬੜੇ ਦਿਖਾਵੇ ਕਰਦੇ ਹਾਂ, ਪਰ ਉਹ ਜਿੰਨੇ ਸਾਡੇ ਕਰਮ ਹੁੰਦੇ ਨੇ ਕੇਵਲ ਭੁਲੇਖਾ ਮਾਤਰੇ ਹੁੰਦੇ ਨੇ। ਚਾਰ ਦਿਨ ਦੀ ਵਾਹ ਵਾਹ ਹੋ ਜਾਵੇਗੀ, ਫੇਰ ਕਿੰਨੇ ਪੁੱਛਣਾ ਹੈ? ਪਰ ਜਿਨ੍ਹਾਂ ਨੇ ਆਪਣਾ ਆਪਾ ਮੇਟਿਆ, ਆਪਣਾ ਆਪਾ ਗਵਾਇਆ, ਹੰਗਤਾ ਮਮਤਾ ਨੂੰ ਛੱਡ ਦਿੱਤਾ, ਉਹਨਾਂ ਦੀ ਸੋਭਾ ਲੋਕ ਪਰਲੋਕ ਦੇ ਵਿੱਚ। ਮਾਇਆ ਕੀ ਸੋਭਾ ਚਾਰ ਦਿਹਾੜੇ ਇਸ ਜਾਂਦੀ ਬਿਲਮ ਨਾ ਹੋਏ, ਆ ਦੁਨਿਆਵੀ ਮਾਇਆ ਦੀ ਸੋਭਾ ਜਾਂਦਿਆਂ ਕੋਈ ਦੇਰ ਨਹੀਂ ਲੱਗਦੀ, ਤਾਂ ਕੁਝ ਦਿਨਾਂ ਦੀ ਖੇਡ ਹੈ। ਦੇਖੋ ਕੋਈ ਮੌਕਾ ਇਹੋ ਜਿਹਾ ਆਉਂਦਾ ਹੈ ਕਿ ਭਾਈ ਲੱਭਾ ਪਰ ਉਪਕਾਰੀ ਜੀ ਲਾਹੌਰ ਤੋਂ ਚੱਲਦੇ ਨੇ ਭਾਈ ਸੱਤਾ ਤੇ ਬਲਵੰਡ ਜੀ ਨੂੰ ਬਖਸ਼ਵਾਉਣ ਦੇ ਵਾਸਤੇ, ਤੇ ਦੁਨੀਆਂ ਤੇ ਜਿਹੜਾ ਬਦਨਾਮੀ ਦਾ ਤੇ ਬੇਇੱਜ਼ਤੀ ਦਾ ਕਾਰਨ ਮੰਨਿਆ ਜਾਂਦਾ ਹੈ ਕਿ ਕਿਸੇ ਦਾ ਮੁੱਖ ਕਾਲਾ ਕਰਕੇ, ਗਧੇ ਤੇ ਅਸਵਾਰ ਕਰਕੇ ਢੋਲ ਵਜਾ ਕੇ ਤੁਰਿਆ ਜਾਵੇ, ਸਤਿਗੁਰਾਂ ਦਾ ਬਚਨ ਕਰਦੇ ਪੂਰਾ ਕਰਦਿਆਂ ਹੋਇਆਂ ਭਾਈ ਲੱਭਾ ਜੀ ਨੇ ਇਹ ਸਾਰਾ ਸਵਾਂਗ ਆਪ ਬਣਾ ਲਿਆ, ਆਪ ਹੀ ਇਹ ਸਾਰਾ ਕਰਮ ਕੀਤਾ, ਕਰਤੱਵ ਕੀਤਾ। ਪਰ ਕੀ ਉਹਨਾਂ ਦੀ ਦੁਨੀਆਂ ਤੇ ਬਦਨਾਮੀ ਹੋਈ? ਕੀ ਉਹਨਾਂ ਨੂੰ ਨੀਵੇਂ ਦਿਖਾਇਆ ਗਿਆ? ਨਹੀਂ, ਅੱਜ ਵੀ ਸੰਗਤਾਂ ਉਹਨਾਂ ਨੂੰ ਧੰਨ ਭਾਈ ਲੱਭਾ ਪਰ ਉਪਕਾਰੀ ਕਹਿ ਕੇ ਚੇਤੇ ਕਰਦੀਆਂ ਤੇ ਉਹਨਾਂ ਦੀ ਇਸ ਮਹਾਨ ਕਰਮੀ ਅੱਗੇ ਨਮਸਕਾਰਾਂ ਕਰਦੀਆਂ। ਕਿਉਂ? ਕਿਉਂਕਿ ਮਨ ਵਿੱਚ ਵਾਹਿਗੁਰੂ ਵਸਿਆ ਹੋਇਆ, ਹੰਗਤਾ ਮਮਤਾ ਦੂਰ ਕੀਤੀ ਹੋਈ ਹੈ। ਤੇ ਇਸ ਸੰਸਾਰ ਦੇ ਵਿੱਚ ਹੀ ਨਹੀਂ, ਦੁਨੀਆਂ ਦੇ ਵਿੱਚ ਤਾਂ ਧੰਨ ਧੰਨ ਕਹਿ ਸਭ ਕੋਈ, ਸਾਰੇ ਧੰਨ ਧੰਨ ਕਹਿੰਦੇ ਹੀ ਕਹਿੰਦੇ ਨੇ, ਮੁੱਖ ਉਜਲ ਹਰ ਦਰਗਹ ਸੋਏ, ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਹਨਾਂ ਦਾ ਮੁੱਖ ਉਜਲਾ ਹੁੰਦਾ ਹੈ। ਇਉਂ ਉਹ ਜੀਵ ਇਸਤਰੀ ਫਿਰ ਲੋਕ ਪ੍ਰਲੋਕ ਵਿੱਚ ਸੋਭਾ ਵਾਲੀ ਹੋ ਜਾਂਦੀ ਹੈ।
ਸਦਾ ਚੱਲਾ
ਪ੍ਰਤੱਖ ਤੌਰ ਤੇ ਵੀ ਆਪਣੇ ਸੰਸਾਰਕ ਜੀਵਨ ਅੰਦਰ ਜਿਹੜੀ ਕੋਈ ਬੇਬੀ ਫਿਰ ਪਤੀ ਦੇ ਭਾਣੇ ਵਿੱਚ ਪਤੀ ਦੀ ਆਗਿਆ ਵਿੱਚ ਚੱਲਦੀ ਹੈ ਉਹਦਾ ਬਾਹਰੀ ਹਾਰ ਸ਼ਿੰਗਾਰ ਕੀਤਾ ਹੋਇਆ ਤਾਂ ਹੀ ਬਣਦਾ ਹੈ ਤਾਂ ਹੀ ਫੱਬਦਾ ਹੈ। ਇਸੇ ਪ੍ਰਕਾਰ ਜਿਹੜੀ ਜੀਵ ਆਤਮਾ ਰੂਪੀ ਸਖੀ ਪਿਰਕੈ ਭਾਣੇ ਸਦਾ ਚੱਲੈ ਜੋ ਤੇਰੇ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਚੱਲਦੀ ਹੈ ਜੋ ਵਾਹਿਗੁਰੂ ਦੇ ਪ੍ਰਤੱਖ ਸਰੂਪ ਗੁਰੂ ਕੇ ਹੁਕਮ ਦੇ ਵਿੱਚ ਚੱਲਦੀ ਹੈ ਨਾ ਉਹ ਉਸ ਪਰਮਾਤਮਾ ਦੇ ਹਿਰਦੇ ਵਿੱਚ ਭਾ ਜਾਂਦੀ ਹੈ ਤਾਂ ਬਣਿਆ ਸੀ ਗਾਰ ਤਾਂ ਫਿਰ ਜਿਹੜਾ ਉਹਨੇ ਕੋਈ ਸਾਧਨਾ ਰੂਪੀ ਸ਼ਿੰਗਾਰ ਕੀਤਾ ਹੈ ਸੇਵਾ ਕਰਨੀ ਸਿਮਰਨ ਕਰਨਾ ਬੰਦਗੀ ਕਰਨਾ ਇਹ ਆਤਮਾ ਦਾ ਸ਼ਿੰਗਾਰ ਹੈ ਇਹ ਸ਼ਿੰਗਾਰ ਕੀਤਾ ਉਹਦਾ ਬਣ ਆਇਆ ਭਾਵ ਸਫਲਾ ਹੋਇਆ ਹੈ ਐਸੀ ਜੀਵ ਇਸਤਰੀ ਦੀ ਜਿਹੜੀ ਹਿਰਦਾ ਰੂਪੀ ਸੇਜਾ ਹੈ ਇਹ ਸੋਭਾ ਵਾਲੀ ਹੋ ਗਈ ਸੋ ਇਸ ਸੇਜ ਦੇ ਉੱਪਰ ਸੇਜ ਵਿਛਾਈ ਸਰਬ ਅਪਾਰਾ ਜੋ ਹਿਰਦੇ ਵਿੱਚ ਸਰਬਾ ਰੂਪੀ ਸੇਜ ਵਿਛਾਈ ਸੀ ਨਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਦ ਨਾਨਕ ਪਿਰ ਧਨ ਮਿਲ ਸੁਖ ਪਾਇਆ ਵਾਹਿਗੁਰੂ ਰੂਪੀ ਪਤੀ ਹਿਰਦੇ ਦੀ ਸ਼ਰਧਾ ਰੂਪੀ ਸੇਜਾ ਤੇ ਆ ਕੇ ਬਿਰਾਜਮਾਨ ਹੋ ਗਿਆ ਉਹ ਸੇਜ ਸੋਭਾ ਵਾਲੀ ਬਣ ਗਈ ਸਦਾ ਪਿਰ ਰਾਵੈ ਉਹ ਜੀਵ ਸਖੀ ਸਦਾ ਪਿਰ ਪਿਆਰੇ ਵਾਹਿਗੁਰੂ ਦੇ ਸਾਥ ਨੂੰ ਮਾਣਦੀ ਹੈ ਉਸ ਜੀਵ ਇਸਤਰੀ ਨੇ ਹਰੀ ਪ੍ਰਮਾਤਮਾ ਰੂਪ ਅਕਾਲ ਪੁਰਖ ਵਾਹਿਗੁਰੂ ਰੂਪੀ ਵਰ ਨੂੰ ਪਤੀ ਨੂੰ ਪ੍ਰਾਪਤ ਕਰ ਲਿਆ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ
ਹਰ ਮਰਾ ਨਾ ਕਦੇ ਦੁੱਖ ਲੱਗਾ
ਦੁਨਿਆਵੀ ਤੌਰ ਤੇ ਕੋਈ ਬੀਬੀ ਭਾਵੇਂ ਪਤੀ ਵਰਤਾ ਧਰਮ ਨਿਭਾ ਰਹੀ ਹੈ ਬੇਸ਼ੱਕ ਪਤੀ ਦੀ ਆਗਿਆ ਵਿੱਚ ਹੈ ਪਤੀ ਦੀ ਔਰ ਸਾਰੇ ਪਰਿਵਾਰ ਦੀ ਪ੍ਰਸੰਨਤਾ ਦੀ ਪਾਤਰ ਵੀ ਬਣੀ ਹੈ ਸੋਭਾ ਵੀ ਖੱਟੀ ਹੈ ਪਰ ਕਈ ਵਾਰ ਕਰਮ ਵਸ ਐਸੀ ਗਤੀ ਹੋ ਜਾਂਦੀ ਹੈ ਕਿ ਪਤੀ ਚਲਾਣਾ ਕਰ ਜਾਂਦਾ ਭਾਵੇਂ ਬੀਬੀ ਸੋਭਾ ਬਣਤੀ ਹੈ ਪਰ ਪਤੀ ਚਲਾਣਾ ਕਰ ਗਿਆ ਤੇ ਵਿਛੋੜੇ ਦਾ ਦੁੱਖ ਉਸਨੂੰ ਭੋਗਣਾ ਪੈ ਗਿਆ ਪਰ ਇੱਧਰ ਅਧਿਆਤਮਿਕ ਰੂਪ ਵਿੱਚ ਨਾ ਹਰ ਮਰੈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਕਦੇ ਮਰਦਾ ਨਹੀਂ ਨਾ ਕਦੇ ਦੁੱਖ ਲੱਗਦਾ ਫਿਰ ਜੀਵ ਇਸਤਰੀ ਜੋ ਉਸ ਪਰਮਾਤਮਾ ਵਿੱਚ ਮਿਲੀ ਹੈ ਉਸ ਨੂੰ ਫਿਰ ਵਿਛੋੜੇ ਦਾ ਦੁੱਖ ਵੀ ਨਹੀਂ ਕਦੇ ਲੱਗਦਾ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਇਉਂ ਕਦੇ ਵੀ ਉਸ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਦੁਬਾਰਾ ਨਹੀਂ ਲੱਗਦਾ
ਸਦਾ ਸੁਹਾਗਨ
ਇਹ ਬਦਭਾਗੀ ਮਹਾਤਮਾ ਰੂਪੀ ਸਖੀ ਸਦਾ ਹੀ ਸੁਹਾਗ ਭਾਗ ਵਾਲੀ ਸਦਾ ਖੇੜੇ ਵਾਲੀ ਸਦਾ ਆਨੰਦ ਵਾਲੀ ਸਦਾ ਹੀ ਉਸ ਪਰਮਾਤਮਾ ਦੇ ਪਿਆਰ ਵਾਲੀ ਹੁੰਦੀ ਹੈ
ਨਾਨਕ ਹਰ ਪ੍ਰਭ ਮੇਲ ਲਈ
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹਰੀ ਪ੍ਰਭੂ ਸਰਬ ਕਲਾ ਸਮਰੱਥ ਰੱਖਣਹਾਰ ਅਕਾਲ ਪੁਰਖ ਵਾਹਿਗੁਰੂ ਨੇ ਉਹ ਬਦਭਾਗੀ ਜੀਵ ਆਤਮਾ ਰੂਪੀ ਸਖੀ ਆਪਣੇ ਨਾਲ ਮੇਲ ਲਈ ਹੈ ਜਿਨ੍ਹਾਂ ਦਾ ਗੁਰੂ ਕੇ ਹਿੱਤ ਵਿੱਚ ਹੀ ਪਿਆਰ ਲੱਗਾ ਹੋਇਆ ਹੈ ਜਿਨ੍ਹਾਂ ਨੇ ਆਪਣੇ ਮਨ ਦਾ ਹੇਤ ਆਪਣਾ ਬਾਹਰੀ ਪਿਆਰ ਵੀ ਗੁਰੂ ਦੇ ਨਾਲ ਹੀ ਲਾਇਆ ਹੋਇਆ ਹੈ ਜਿਨ੍ਹਾਂ ਨੂੰ ਮਨ ਚਿੱਤ ਕਰਕੇ ਗੁਰੂ ਪਿਆਰਾ ਹੈ ਜਿਹੜੇ ਗੁਰੂ ਕੀ ਕਰਨੀ ਦੇ ਧਾਰਨੀ ਬਣਦੇ ਨੇ ਜਿਹੜੇ ਗੁਰਮਤ ਦੇ ਧਾਰਨੀ ਹਨ ਜਿਹੜੇ ਗੁਰਮੁਖ ਹਨ ਜਿਨ੍ਹਾਂ ਦਾ ਗੁਰੂ ਕੇ ਚਰਣਾਂ ਨਾਲ ਪਿਆਰ ਲੱਗਾ ਹੈ ਉਹ ਜੀਵ ਆਤਮਾ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਈ
ਪੌੜੀ
ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪੌੜੀ ਵਿੱਚ ਉਪਦੇਸ਼ ਫਰਮਾਉਂਦੇ ਹਨ
ਜਿਨ੍ਹਾਂ ਗੁਰ ਆਪਣਾ
ਜਿਨ੍ਹਾਂ ਨੇ ਤਾਂ ਗੁਰੂ ਨਾਲ ਪਿਆਰ ਲਾਇਆ ਗੁਰੂ ਕੀ ਸਿੱਖਿਆ ਨਾਲ ਪਿਆਰ ਕੀਤਾ ਗੁਰੂ ਕੇ ਬਖਸ਼ੇ ਨਾਮ ਨਾਲ ਹੇਤ ਲਗਾਇਆ ਆਪਣੇ ਚਿੱਤ ਦਾ ਉਹ ਤਾਂ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਤੇ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਏ ਪਰ ਹੁਣ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਜਿਨ੍ਹਾਂ ਗੁਰ ਗੋਪਿਆ ਆਪਣਾ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਭਾਵ ਗੁਪਤ ਕਰ ਦਿੱਤਾ ਗੁਪਤ ਕਰਨ ਤੋਂ ਭਾਵ ਕਿ ਜਿਹੜੇ ਗੁਰੂ ਤੇ ਲੜ ਨਹੀਂ ਲੱਗੇ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਰਹੇ ਅਥਵਾ ਜਿਨ੍ਹਾਂ ਨੇ ਗੁਰੂ ਕੀ ਨਿੰਦਿਆ ਕੀਤੀ ਹੈ ਉਹ ਨਰ ਉਹ ਮਨੁੱਖ ਇਨਸਾਨ ਜੋ ਨੇ ਬੁਰਿਆਰੀ ਬੁਰਿਆਂ ਤੋਂ ਵੀ ਬੁਰੇ ਨੇ ਭੈੜਿਆਂ ਤੋਂ ਵੀ ਭੈੜੇ ਨੇ ਜੋ ਗੁਰੂ ਤੋਂ ਬੇਮੁਖ ਹਨ ਬੇਮੁਖ ਸੁਖ ਨਾ ਦੇਖੀ ਜੋ ਛੁੱਟੜ ਛਾਉੜੀ ਸੋ ਇਉਂ ਜਿਹੜੇ ਗੁਰੂ ਤੋਂ ਬੇਮੁਖ ਨੇ ਗੁਰੂ ਨੂੰ ਛੁਪਾ ਕੇ ਚੱਲਦੇ ਨੇ ਗੁਰੂ ਵਾਲੇ ਨਹੀਂ ਬਣਦੇ ਬੁਰਿਆਂ ਨਾਲੋਂ ਵੀ ਬੁਰੇ ਮਨੁੱਖ ਹਨ
ਤਿਨਕਾ ਦਰਸ਼ਨ ਨਾ ਕਰਵੋ।
ਇਹ ਅਰਦਾਸ ਬੇਨਤੀ ਵਾਹਿਗੁਰੂ ਦੇ ਚਰਣਾਂ ਵਿੱਚ ਕਰਨ ਦੀ ਪ੍ਰੇਰਣਾ ਸਤਿਗੁਰੂ ਬਖਸ਼ਦੇ ਨੇ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਇਹ ਕਿਰਪਾ ਕਰਿਓ ਕਿ ਉਹ ਜਿਹੜੇ ਬੇਮੁਖ ਲੋਕ ਹਨ ਗੁਰੂ ਤੋਂ ਤਿਨਕਾ ਦਰਸ਼ਨ ਨਾ ਕਰਹੋ, ਉਹਨਾਂ ਦਾ ਮੈਂ ਕਦੇ ਦਰਸ਼ਨ ਵੀ ਨਾ ਕਰਾਂ, ਭਾਵ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਵੀ ਕਦੇ ਨਾ ਆਉਣ, ਮੇਰੇ ਜੀਵਨ ਵਿੱਚ ਐਸੇ ਬੁਰੇ ਮਨੁੱਖਾਂ ਦਾ ਕਦੇ ਮਿਲਾਪ ਹੀ ਨਾ ਹੋਵੇ। ਇਹ ਕਿਰਪਾ ਕਰਿਓ ਕਿ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰੱਭ ਆ, ਤਿੰਨ ਜਣ ਦੇਖਾਂ ਨੈਣੀ, ਜਿਨ੍ਹਾਂ ਨੇ ਸਤਿਗੁਰਾਂ ਦੀ ਅਰਾਧਨਾ ਕੀਤੀ, ਗੁਰੂ ਨਾਲ ਪਿਆਰ ਲਾਇਆ, ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਨੂੰ ਆਪਣੀ ਨੇਤਰੀ ਤੱਕਾਂ, ਉਹਨਾਂ ਵੱਲ ਵੇਖ ਕੇ ਮੇਰੇ ਮਨ ਅੰਦਰ ਵੀ ਗੁਰੂ ਕਾ ਪ੍ਰੇਮ ਪੈਦਾ ਹੋਵੇ ਤੇ ਚਾਉ ਉਪਜੇ। ਪਰ ਜਿਹੜੇ ਗੁਰੂ ਤੋਂ ਬੇਮੁਖ ਨੇ, ਗੁਰੂ ਦੀ ਨਿੰਦਾ ਕਰਨ ਵਾਲੇ ਨੇ, ਉਹਨਾਂ ਦਾ ਦਰਸ਼ਨ ਵੀ ਕਦੇ ਮੈਨੂੰ ਨਸੀਬ ਨਾ ਹੋਵੇ, ਕਦੇ ਉਹ ਅੱਖਾਂ ਨਾਲ ਵੇਖਣੇ ਨਾ ਮੈਨੂੰ ਮਿਲਣ, ਐਸੀ ਕਿਰਪਾ ਵਾਹਿਗੁਰੂ ਜੀ ਮੇਰੇ ਤੇ ਕਰਿਓ। ਪਾਪਿਸ਼ਟ, ਇਹੋ ਜਿਹੜੇ ਗੁਰੂ ਤੋਂ ਬੇਮੁਖ ਲੋਕ ਨੇ, ਪਾਪ ਹੀ ਉਹਨਾਂ ਦਾ ਇਸ਼ਟ ਹੈ। ਇਸ਼ਟ ਭਾਵ ਪਿਆਰਾ, ਉਹਨਾਂ ਨੂੰ ਪਾਪ ਹੀ ਪਿਆਰਾ ਲੱਗਦਾ। ਹਥਿਆਰੀ ਬਿਰਤੀ ਉਹਨਾਂ ਦੀ ਬਣੀ ਹੋਈ ਹੈ, ਭਾਵ ਕੇ ਬਚਨਾਂ ਦੇ ਰਾਹੀਂ ਹੱਤਿਆ ਕਰਦੇ ਨੇ। ਪ੍ਰਤੱਖ ਤੌਰ ਤੇ ਵੀ ਗੁਰੂ ਪਿਆਰਿਆਂ ਦਾ ਜਾਨੀ ਨੁਕਸਾਨ ਕਰਨ ਦੀ ਦੁਸ਼ਟ ਲੋਕ ਕੋਸ਼ਿਸ਼ ਕਰਦੇ ਨੇ, ਚੇਸ਼ਟਾ ਕਰਦੇ ਨੇ, ਕਈ ਕੁਝ ਆਪਾਂ ਆਪਣੇ ਇਤਿਹਾਸ ਵਿੱਚੋਂ ਪੜ੍ਹਦੇ ਹਾਂ। ਐਸੇ ਹਥਿਆਰੀ ਬਿਰਤੀ ਵਾਲੇ, ਪਾਪ ਨੂੰ ਪਿਆਰ ਕਰਨ ਵਾਲੇ ਜਿਹੜੇ ਪਾਪੀ ਲੋਕ ਨੇ, ਉਹਨਾਂ ਦਾ ਮੇਰੇ ਜੀਵਨ ਅੰਦਰ ਕਦੇ ਮਿਲਾਪ ਨਾ ਹੋਵੇ। ਐਸੇ ਜਿਹੜੇ ਗੁਰੂ ਤੋਂ ਬੇਮੁਖ ਲੋਕ ਨੇ ਨਾ, ਅਸ਼ੁੱਧ ਮਨ, ਉਹ ਖੋਟੇ ਮਨ ਵਾਲੇ ਨੇ। ਉਹਨਾਂ ਦਾ ਮਨ ਸ਼ੁੱਧ ਨਹੀਂ ਬਲਕਿ ਖੋਟਾ ਹੈ, ਕੁਸ਼ੁੱਧ ਹੈ, ਤੇ ਉਹ ਫਿਰ ਘਰ ਘਰ ਫਿਰਦੇ ਨੇ। ਸੋ ਇਸ ਪ੍ਰਕਾਰ ਅੱਗੇ ਸਤਿਗੁਰੂ ਜੀ ਇੱਕ ਪ੍ਰਮਾਣ ਦੇ ਰਹੇ ਹਨ।
ਧਰਕਟ ਮਾਰੀ,
ਜਿਵੇਂ ਕਹਿੰਦੇ ਨੇ ਕਿ ਧਰਕਟ ਮਾਰੀ ਹੁੰਦੀ ਹੈ। ਧਰਕਟ ਜਿਸ ਦੀ ਪਤੀ ਵੱਲੋਂ ਧਾਰ ਕੱਟੀ ਹੋਈ ਹੋਵੇ, ਭਾਵ ਜੋ ਪਤੀ ਨੇ ਤਿਆਗੀ ਹੋਵੇ, ਛੱਡੀ ਹੋਵੇ, ਛੁੱਟੜ ਅਥਵਾ ਵਿਭਚਾਰਨ, ਜਿਹੜੀ ਕੋਈ ਇਸਤਰੀ ਵਿਭਚਾਰਨ ਹੈ, ਪਤੀ ਦੀ ਤਿਆਗੀ ਹੋਈ ਹੈ, ਜਿਵੇਂ ਉਹ ਵਿਸ਼ਵ ਵਾਸ਼ਨਾ ਮੰਦ ਵਾਸ਼ਨਾ ਲੈ ਕੇ ਘਰ ਘਰ ਫਿਰਦੀ ਹੈ ਨਾ, ਇਸੇ ਤਰ੍ਹਾਂ ਜਿਹੜੇ ਜੀਵ ਗੁਰੂ ਨਾਲੋਂ ਟੁੱਟੇ ਹੋਏ ਨੇ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਪਿਆਰ ਨਹੀਂ, ਉਹ ਘਰ ਘਰ ਤੁਰੇ ਫਿਰਦੇ ਨੇ ਉਸ ਵਿਭਚਾਰਨ ਇਸਤਰੀ ਦੀ ਤਰ੍ਹਾਂ। ਕਿਹੜੇ ਘਰ ਘਰ, ਕਦੇ ਕਿਸੇ ਪੀਰ ਨੂੰ ਧਿਆ ਲਿਆ, ਕਦੇ ਕਿਸੇ ਫਕੀਰ ਦੀ ਅਰਾਧਨਾ ਕਰ ਲਈ, ਕਦੇ ਕਿਸੇ ਕਬਰ ਤੇ ਦੀਵਾ ਜਾ ਬਾਲਿਆ, ਕਦੇ ਕਿਸੇ ਦੇਹਧਾਰੀ ਪਖੰਡੀ ਦੇ ਮਗਰ ਤੁਰ ਪਏ। ਇਹ ਉਹ ਘਰ ਘਰ ਤੁਰੇ ਫਿਰਦੇ ਨੇ ਖੋਟੇ ਮਨ ਵਾਲੇ, ਉਸ ਵਿਭਚਾਰਨ ਇਸਤਰੀ ਦੀ ਤਰ੍ਹਾਂ। ਤੇ ਜਿਵੇਂ ਜਿਹੜੀ ਆਪ ਵਿਭਚਾਰਨ ਹੈ, ਉਹ ਕਈ ਵਾਰ ਕਈ ਸਤਵੰਤੀਆਂ ਦਾ ਸਤ ਵਿਗਾੜਨ ਦਾ ਵੀ ਕਾਰਨ ਬਣ ਜਾਂਦੀ ਹੈ, ਇਵੇਂ ਜਿਹੜੇ ਆਪ ਗੁਰੂ ਤੋਂ ਬੇਮੁਖ ਦਰ ਦਰ ਤੇ ਫਿਰਦੇ ਨੇ, ਉਹ ਦੂਸਰਿਆਂ ਨੂੰ ਵੀ ਗੁਰੂ ਨਾਲੋਂ ਤੋੜ ਕੇ ਹੋਰਨਾਂ ਦਰਾਂ ਤੇ ਲਿਜਾਉਣ ਦਾ ਕਾਰਨ ਬਣ ਜਾਂਦੇ ਨੇ। ਆਪ ਪਾਪੀ ਹਨ ਤੇ ਹੋਰਨਾਂ ਨੂੰ ਵੀ ਪਾਪਾਂ ਵਿੱਚ ਗ੍ਰਸਤ ਕਰਦੇ ਹਨ।
ਵੱਡੀ ਸੰਗਤ ਮਿਲੇ,
ਵੱਡਿਆਂ ਭਾਗਾਂ ਦੇ ਨਾਲ ਗੁਰੂ ਪਿਆਰਿਆਂ ਦੀ ਸੰਗਤ ਮਿਲਦੀ ਹੈ।
ਗੁਰਮੁਖ ਸਵਾਰੀ,
ਉਹ ਗੁਰਮੁਖ ਪਿਆਰੇ ਜਿਹੜੇ ਗੁਰੂ ਤੇ ਸਵਾਰੇ ਹੋਏ ਨੇ, ਉਹਨਾਂ ਗੁਰਮੁਖਾਂ ਦੀ ਸੰਗਤ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਤੇ ਜਦੋਂ ਵੱਡਿਆਂ ਭਾਗਾਂ ਦੇ ਨਾਲ ਗੁਰੂ ਪਿਆਰਿਆਂ ਦੀ ਸੰਗਤ ਮਿਲ ਜਾਵੇ, ਗੁਰੂ ਦਾ ਪਿਆਰ ਉਸ ਸੰਗਤ ਵਿੱਚੋਂ ਮਿਲਦਾ ਹੈ, ਤਾਂ ਗੁਰਮੁਖ ਸਵਾਰੀ, ਮੁਖੀ ਗੁਰਾਂ ਨੇ ਆਪਣੇ ਉਪਦੇਸ਼ ਦੇ ਨਾਲ ਉਹ ਜੀਵ ਰੂਪ ਇਸਤਰੀ ਸਵਾਰ ਦਿੱਤੀ ਹੈ, ਉਹਦੀ ਬਿਰਤੀ ਸਵਾਰ ਦਿੱਤੀ ਹੈ, ਸੁਰਤ ਵਿੱਚੋਂ ਪਾਪਾਂ ਵਿਕਾਰਾਂ ਨੂੰ ਕੱਢ ਕੇ ਸ਼ੁਭ ਗੁਣਾਂ ਦਾ ਵਾਸਾ ਕਰਾ ਦਿੱਤਾ ਹੈ। ਅੰਤਲੀ ਪੰਕਤੀ ਵਿੱਚ ਧੰਨ ਸਤਿਗੁਰੂ ਰਾਮਦਾਸ ਜੀ ਸਾਨੂੰ ਇਹ ਅਰਦਾਸ ਬੇਨਤੀ ਕਰਨ ਦੀ ਪ੍ਰੇਰਣਾ ਕਰਦੇ ਨੇ। ਹਰ ਮਿਲਹ ਸਤਿਗੁਰ ਦਇਆ ਕਰ, ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਆਪਣੀ ਦਇਆ ਕਰਕੇ, ਆਪਣਾ ਤਰਸ ਕਰਕੇ ਮੈਨੂੰ ਸੱਚੇ ਗੁਰੂ ਦੇ ਨਾਲ ਮੇਲ ਲਵੋ। ਝੂਠਿਆਂ ਡੰਬੀਆਂ ਪਖੰਡੀਆਂ ਦੇ ਚੁੰਗਲ ਵਿੱਚ ਫਸ ਕੇ ਮੈਂ ਜੀਵਨ ਬਰਬਾਦ ਨਾ ਕਰਾਂ, ਸੱਚੇ ਗੁਰੂ ਦੇ ਮਨ ਕਿਰਪਾ ਕਰਕੇ ਮੈਨੂੰ ਲਾ ਲਵੋ। ਹਰ ਜੀਵ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵਹੋ, ਹਰ ਨਾਮ ਦੇਵਹੋ ਆਧਾਰੇ, ਦਇਆ ਕਰਕੇ ਸੱਚੇ ਗੁਰੂ ਦੇ ਨਾਲ ਮੈਨੂੰ ਮੇਲ ਲਵੋ।
ਬਲਿਹਾਰੀ,
ਮੈਂ ਗੁਰੂ ਤੋਂ ਬਲਿਹਾਰ ਜਾਵਾਂ, ਵਾਰਨੇ ਜਾਵਾਂ, ਕੁਰਬਾਨ ਜਾਵਾਂ। ਬਲਿਹਾਰੀ ਗੁਰ ਆਪਣੇ ਦੇਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਐਸੇ ਗੁਰੂ ਤੋਂ ਬਲਿਹਾਰ ਕੁਰਬਾਨ ਮੈਂ ਸਦਾ ਸਦਾ ਵਾਸਤੇ ਜਾਣਾ ਕਰਾਂ। ਇਹ ਅਰਦਾਸ ਬੇਨਤੀ ਆਪਾਂ ਨਿਤ ਉਸ ਵਾਹਿਗੁਰੂ ਦੇ ਦਰ ਤੇ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਸਾਨੂੰ ਅਗਿਆਨਤਾ ਔਰ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਪਿਆ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਲੋਣ ਹਲੋਣ ਕੇ ਜਗਾ ਰਹੇ ਨੇ। ਗੁਰੂ ਕੀ ਕਿਰਪਾ ਹੋਵੇ ਸਾਨੂੰ ਉਹ ਜਾਗ ਆ ਜਾਵੇ ਤੇ ਆਪਾਂ ਗੁਰ ਚਰਨਾਂ ਨਾਲ ਜੁੜ ਜਾਵੇ। ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਪ ਬਖਸ਼ਿਸ਼ ਕਰਨੀ। ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਸੁਭਾਗ ਬਖਸ਼ਿਸ਼ ਕੀਤਾ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਦਰ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕਾ ਬਲਿਹਾਰੀ।
ਵਾਹਿਗੁਰੂ ਜੀ ਕਾ